गुरु रूप पहले सत्संग जीव धन धन साहब शिव ग्रंथ साहब के चरणों च बैठे हो, गुरु की गोद का निग मान रहे हो, सुहाओ गुरु की गोद का शिंगार बनते हुए रसना करिए। पवित्र गज के बोलना जी, वाहिगुरु जी का खालसा, वाहिगुरु जी की फतेह। गुरु प्यारियो, गुरु जी बाणी के जरिए समझाते ने, कहते आर सब करदा फिरे, आर एक ना होए। कहते संसार वाले आर आर कहते ने उस पति परमेश्वर को याद करने लिए कुछ भी कार्य किया जाए उन्हें आहार कहते हैं। कहते असी लोग आहार तो करते हाँ, उस परमात्मा याद करने के उपराले तो करते हाँ, उस अकाल पुरख को लभण के जतन बड़े करते हाँ। आहार एक ना हो, कहते ना उपरालिया के बच्चों एक भी उपराला रब न लभण का नहीं हो रहा साढ़े को। जरूर ला रहे हैं, कोशिश जरूर कर रहे हैं, पर इन्हां दे विचों असीं परमात्मा लई भाल लई कोई आहार नहीं कीता अज तक। किस तरह कोई इंसान गुरु घर की सेवा करता है तो मन विच धार लैंदा है, मैं गुरु घर की सेवा करदा है तो मैं परमात्मा नूं लभण दा जो उपराला कर सकदा सी मैं करदा पिया, होर मैं उपराला हुण किहड़ा करना है। गुरु प्यारे ठीक सोचता वो कि मैं सेवा करता पे, पर गुरु ग्रंथ साहब जी कहते ने आहार एक ना हो, परमात्मा की प्राप्ति लिए कोई कार्य नहीं होया, जे कोई किरत करता है। जो किरत करता ना कोई इंसान, कभी उन्होंने मिलके वेखियो जे कितने उन्होंने कही ना परमात्मा लभण लिए कुछ करया कर, नाम सिमरन कर, तो अगो जवाब दे दिंदा कहिंदा भाई असी तां सच्ची सुची किरत करदे हां, किसे नूं लुटदे नहीं, किसे दा हक नहीं मारदे, असी सच्ची सुची किरत करदे हां, होर असी की करिए। हुण सच्ची सुची किरत करना भी परमात्मा लभण दा रस्ता है, पर इह जिहड़ा रस्ता है ना इहदे नाल सिर्फ साडा मन नीवा हो सकदा, साढ़े मन की अवस्था नहीं भी हो सकती, पर सानू परमात्मा नहीं मिल सकता। क्योंकि गुरु जी कहते ने किरत करने नाल ही समाप्ति नहीं हो गई, तेरे अंदर की अवस्था नहीं बन गई, किरत करने नाल तां सिर्फ तेरा मन नीवा होया। जो मन नीवा किया है तो अगला कार्य भी तो करना है, जिवें गुरु जी लिखते ने किरत कर फिर वंड छक, फिर अगे जाके लिखते नाम जप, ये मतलब किरत करने ही समाप्ति नहीं है, किरत करने अगे भी कुछ हैगा है, किरत करने बाद जाके की है वंड छक। असी वंडना है जो असी किरत करते हैं, किरत करने के नाल साडा मन है वह टिका बन जाता। कभी तुसी गौर करो किसी आदमी की तनखा 5,000 रुपई है, पर उन्हें कोई चीज़ लैनी हो महंगी तो कि कहता अजय नहीं ले जा सकती क्योंकि मेरी 5,000 रुपया तनखा है, तो जो मैं चीज़ लैनी चाहना तो मैं 5-7,000 रुपया अगर चाहिए तो मैं 1 मिनट की तनखा पूरी नहीं वरत सकता क्योंकि रोटी भी खानी, वो मन का टका बन जाता है, हेराफेरी खत्म हो जाती वो अंदरों, तो मेरी तनखा ही इन्नी क्या तो मैं इन्नी महंगी चीज़ नहीं खरीद सकता, हौली हौली मैं तनखा जोड़ जोड़ के पैसे इकट्ठे करके मैं ले लाँगा। वो मन का टका बन गया, वो मन के अंदरों फ्रेम खत्म हो गया, एक कम कार नहीं करता वेला ही, किरत नहीं करता, वो मन चाह मैं कोई चीज़ लैनी है तो की कहता लुट लाँगे किसी को, खो लाँगे किसी को, क्योंकि वो मन का टका नहीं है। किरत करन दे नाल मन का टका बन जाता, इसलिए गुरु जी आप जी ने उपदेश देंदे ने किरत कर। जो किरत करते हो, किरत करन दे विचों तुसी जदों वंड के छकते हो तुहाडे मन की अवस्था तब्दील हो जाती, जो तुसी किसी चीज़ को कोई वंडते हो ना ਤੁਹਾਡੇ ਮਨ ਦੀ ਅਵਸਥਾ ਤਬਦੀਲ ਹੋ ਜਾਂਦੀ, ਤੁਹਾਡੇ ਮਨ 'ਚ ਆ ਜਾਂਦਾ ਵੀ ਯਾਰ ਜੇ ਮੈਂ ਕਿਰਤ ਕਰਦਾ ਨਾ ਇਹਦੇ ਵਿੱਚੋਂ ਕਿਸੇ ਗਰੀਬ ਦਾ ਢਿੱਡ ਭਰ ਦਈਏ ਤਾਂ ਉਹਦੀਆਂ ਸੀਸਾਂ ਮਿਲਦੀਆਂ। ਗੁਰੂ ਜੀ ਕਹਿੰਦੇ ਦੋਨੋਂ ਕੰਮ ਕਰਨ ਤੋਂ ਬਾਅਦ ਵਿੱਚ ਤੀਜੀ ਅਵਸਥਾ ਹੈ ਜਾ ਕੇ ਨਾਮ ਜਪ। ਕਹਿੰਦੇ ਫਿਰ ਤੇਰਾ ਜਿਹੜਾ ਮਨ ਆ ਨਾ ਉਹ ਨਾਮ ਦੀ ਅਵਸਥਾ ਤੱਕ ਪਹੁੰਚ ਸਕਦਾ, ਨਾਮ ਜਪ ਸਕਦਾ। ਅਤੇ ਜੇ ਤੇਰੇ ਅੰਦਰ ਕਿਰਤ ਨਹੀਂ ਹੈ, ਤੇਰੇ ਅੰਦਰ ਵੰਡ ਕੇ ਛਕਣ ਦਾ ਭਾਵ ਨਹੀਂ ਹੈ ਤਾਂ ਭਾਈ ਤੇਰੇ ਕੋਈ ਨਾਮ ਨਹੀਂ ਜਪਿਆ ਜਾਣਾ। ਇਸ ਲਈ ਗੁਰੂ ਜੀ ਕਹਿੰਦੇ ਨੇ ਆਹਰ ਸਭ ਕਰਦਾ, ਫਿਰ ਇਹ ਕਹਿੰਦੇ ਆਹਰ ਸਾਰੇ ਕਰਦੇ ਨੇ ਪਰਮਾਤਮਾ ਦੇ ਮਿਲਣ ਲਈ, ਕੁਛ ਨਾ ਕੁਛ ਸਾਰੇ ਕਰਨ ਡਏ ਨੇ, ਪਰ ਜੋ ਕਰਨ ਡਏ ਹੋ ਨਾ ਆਹਰ ਇੱਕ ਨਾ ਹੋਏ ਇਹਨਾਂ ਦੇ ਵਿੱਚੋਂ, ਇਸ ਪਰਮਾਤਮਾ ਦੇ ਮਿਲਾਪ ਲਈ ਕੁਛ ਨਹੀਂ ਹੋਇਆ ਅਜੇ। ਕਿਉਂਕਿ ਕਿਰਤ ਕਰਕੇ ਮੰਨ ਲੈਣਾ ਵੀ ਮੈਂ ਰੱਬ ਲੱਭਣ ਡਿਆ, ਸੱਚੀ ਸੁੱਚੀ ਕਿਰਤ ਕਰਨ ਡਿਆ, ਤਾਂ ਮੈਨੂੰ ਕੀ ਲੋੜ ਪਈ ਹੈ ਨਾਮ ਸਿਮਰਨ ਕਰਨ ਦੀ? ਇਹ ਸਾਡੀ ਸੋਚ ਗਲਤ ਹੈ। ਕੋਈ ਕਹੇ ਕਿ ਮੈਂ ਗੁਰੂ ਘਰ ਬੈਠਾ ਸੇਵਾ ਕਰਨ ਡਿਆ ਅਤੇ ਮੈਨੂੰ ਸਿਮਰਨ ਕਰਨ ਦੀ ਲੋੜ ਨਹੀਂ, ਇਹ ਵੀ ਸਾਡੀ ਸੋਚ ਛੋਟੀ ਹੈ। ਅਗਲੀ ਪੰਕਤੀ 'ਚ ਗੁਰੂ ਜੀ ਕਹਿਣ ਲੱਗੇ ਜਿੱਤ ਆਹਰ ਜੱਗ ਉਧਰੇ ਬਿਰਲਾ ਬੂਝੇ ਕੋਏ। ਜਿੱਤ ਆਹਰ ਕਹਿੰਦੇ ਜਿਸ ਤਰੀਕੇ ਦੇ ਨਾਲ, ਜਿਸ ਯੁਕਤੀ ਦੇ ਨਾਲ, ਜਿਸ ਤਰੀਕੇ ਦੇ ਨਾਲ ਅਸੀਂ ਇਸ ਸੰਸਾਰ 'ਚੋਂ ਪਾਰ ਉਤਰਨਾ ਹੈ। ਬਿਰਲਾ ਬੂਝੇ ਕੋਏ, ਕਹਿੰਦੇ ਕੋਈ ਬਿਰਲਾ ਹੀ ਹੈ ਜਿਹਨੂੰ ਇਸ ਗੱਲ ਦੀ ਸਮਝ ਲੱਗਦੀ। ਕਹਿੰਦਾ ਭਾਵ ਕਿ ਗੁਰੂ ਜੀ ਆਪ ਜੀ ਨੂੰ ਸਮਝਾਉਣਾ ਕਰਦੇ ਨੇ ਕਿ ਉੱਤਮ ਦਾਤ ਜਿਹੜੀ ਹੈ ਕਲਯੁੱਗ ਦੇ ਅੰਦਰ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਹਿੰਦੇ ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਹੈ, ਅਤੇ ਮਾਰਿਓ ਆਪਣੇ ਤੋਂ ਝਾਤੀ ਵੀ ਅਸੀਂ ਸਿਮਰਨ ਕੀਤਾ, ਅਸੀਂ ਸਿਮਰਨ ਨਹੀਂ ਕੀਤਾ, ਬਾਕੀ ਕੰਮ ਬੜੇ ਕੀਤੇ ਅਸੀਂ। ਅਤੇ ਗੁਰੂ ਜੀ ਕਹਿੰਦੇ ਇੰਨੇ ਕੰਮ ਕਰਨ ਦੇ ਬਾਵਜੂਦ ਵੀ ਆਹਰ ਇੱਕ ਨਾ ਹੋਏ, ਕਹਿੰਦੇ ਇਹਦੇ 'ਚੋਂ ਇੱਕ ਵੀ ਤਰੀਕਾ ਪਰਮਾਤਮਾ ਦੀ ਭਾਲ ਲਈ ਨਹੀਂ ਬਣਿਆ। ਮਨ ਨੀਵਾਂ ਤਾਂ ਕਰ ਲਿਆ ਪਰ ਭੋੜਿਓ, ਮਨ ਦੀ ਅਵਸਥਾ ਜਦੋਂ ਉੱਚੀ ਹੁੰਦੀ ਹੈ ਨਾ ਉਹ ਨਾਮ ਨਾਲ ਹੁੰਦੀ ਹੈ, ਸਿਮਰਨ ਦੇ ਨਾਲ ਹੁੰਦੀ। ਅਸੀਂ ਤਾਂ ਸਿਮਰਨ ਕਰਦੇ ਹੀ ਨਹੀਂ। ਸਿਮਰਨ ਦਾ ਜਿਹੜਾ ਟਿਕਾ ਆ, ਕਦੀ ਧਿਆਨ ਕਰਿਓ, ਕਬੀਰ ਜੀ ਇੱਕ ਜਗ੍ਹਾ 'ਤੇ ਲਿਖਦੇ ਆ, ਕਬੀਰ ਚੁਗੇ ਚਿਤਾਰੇ ਵੀ ਚੁਗੇ, ਚੁਗ ਚੁਗ ਚਿਤਾਰੇ। ਕਬੀਰ ਜੀ ਕਹਿਣ ਲੱਗੇ ਕਬੀਰ ਚੁਗੇ ਚਿਤਾਰੇ ਵੀ ਚੁਗੇ। ਕਹਿੰਦੇ ਜਿਹੜੀ ਕੂੰਝ ਹੁੰਦੀ ਨਾ ਜਦੋਂ ਆਪਣੇ ਬੱਚੇ ਛੱਡ ਕੇ ਜਾਂਦੀ ਹੈ ਅਤੇ ਦਾਣਾ ਚੁਗਦੀ ਹੈ, ਚੁਗੇ ਚਿਤਾਰੇ, ਦਾਣੇ ਚੁਗਦੀ ਚੁਗਦੀ ਆਪਣਾ ਚੋਗਾ ਚੁਗਦੀ ਚੁਗਦੀ ਨਾ ਬੱਚਿਆਂ ਨੂੰ ਚੇਤੇ ਕਰਦੀ, ਚੁਗੇ ਚਿਤਾਰੇ ਚੇਤੇ ਕਰਦੀ ਹੈ ਵੀ ਚੁਗੇ। ਕਹਿੰਦੇ ਚੇਤੇ ਕਰਦੀ ਕਰਦੀ ਵੀ ਦਾਣਾ ਚੁਗਦੀ ਹੈ, ਚੁਗ ਚੁਗ ਚਿਤਾਰੇ। ਕਹਿੰਦੇ ਚੁਗਦੀ ਚੁਗਦੀ ਵੀ ਪਰਮਾਤਮਾ ਨੂੰ ਆਪਣੇ ਬੱਚਿਆਂ ਨੂੰ ਚੇਤੇ ਰੱਖਦੀ, ਉਹਨਾਂ ਵੱਲ ਧਿਆਨ ਰੱਖਦੀ। ਜੈਸੇ ਬਚਰੇ ਕੂੰਝ ਮਨ ਮਾਇਆ ਮਮਤਾ ਰੇ। ਕਹਿੰਦੇ ਜਿਵੇਂ ਨਾ ਉਹ ਜਿਹੜੀ ਕੂੰਝ ਹੈ ਨਾ, ਜੈਸੇ ਬਚਰੇ ਕੂੰਝ, ਜਿਵੇਂ ਉਸ ਕੂੰਝ ਦਾ ਧਿਆਨ ਤਾਂ ਬੱਚਿਆਂ ਵੱਲ ਲੱਗਾ ਹੋਇਆ, ਦਾਣਾ ਚੁਗਦੀ ਹੈ ਪਰ ਧਿਆਨ ਬੱਚਿਆਂ ਵੱਲ ਲੱਗਾ ਹੋਇਆ। ਕਹਿੰਦੇ ਮਨ ਮਾਇਆ ਮਮਤਾ ਰੇ, ਕਹਿੰਦੇ ਦੁਨੀਆਂ ਵਾਲੇ ਤੁਹਾਡਾ ਜਿਹੜਾ ਮਨ ਆ ਨਾ ਉਸ ਕੂੰਝ ਦੀ ਨਿਆਈ ਮਾਇਆ ਮਮਤਾ ਰੇ। ਮਾਇਆ ਕਿਹਨੂੰ ਕਹਿੰਦੇ? ਸ੍ਰਿਸ਼ਟੀ ਨੂੰ। ਕਹਿੰਦੇ ਇਸ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਤੁਹਾਡਾ ਵੀ ਉਹੀ ਹਾਲ ਹੈ, ਜਿਵੇਂ ਉਹ ਖੁਰਾਕ ਦਾਣੇ ਚੁਗਦੀ ਹੈ ਅਤੇ ਧਿਆਨ ਬੱਚਿਆਂ 'ਚ ਰੱਖਦੀ ਹੈ ਕੂੰਝ। ਕਹਿੰਦਾ ਤੁਸੀਂ ਵੀ ਪਾਠ ਕਰਦੇ ਜ਼ਰੂਰ ਹੋ, ਚੋਗਾ ਚੁਗਦੇ ਜ਼ਰੂਰ ਹੋ, ਪਰਮਾਤਮਾ ਦੇ ਮਿਲਾਪ ਲਈ ਆਹਰ ਕੰਮ ਕਰਦੇ ਜ਼ਰੂਰ ਹੋ, ਪਰ ਤੁਹਾਡਾ ਮਨ ਜਿਹੜਾ ਨਾ ਉਹ ਮੋਹ ਮਾਇਆ 'ਚ ਖੁਬਿਆ ਹੈ, ਪਾਠ ਕਰਨ ਡਿਆ ਅਤੇ ਪਾਠ ਕਰਦਾ ਨਾ ਪਰਮਾਤਮਾ ਦੀ ਭਾਲ ਵੱਲ ਧਿਆਨ ਨਹੀਂ ਹੈ, ਸੰਸਾਰ ਵੱਲ ਧਿਆਨ ਆ, ਮੋਹ ਮਾਇਆ ਵੱਲ ਧਿਆਨ ਆ, ਸੰਸਾਰ ਹੀ ਅੰਦਰ ਤੁਹਾਡੇ ਘੁੰਮਣ ਡਿਆ। ਜਿਵੇਂ ਕੂੰਝ ਦੇ ਅੰਦਰ ਬੱਚਿਆਂ ਦਾ ਧਿਆਨ ਘੁੰਮਣ ਡਿਆ, ਇਵੇਂ ਤੁਹਾਡੇ ਅੰਦਰ ਸੰਸਾਰੀ ਧੰਦਿਆਂ ਦਾ ਧਿਆਨ ਘੁੰਮਣ ਡਿਆ। ਮਨ ਮਾਇਆ ਮਮਤਾ ਰੇ, ਕਹਿੰਦੇ ਮਨ ਤਾਂ ਮਾਇਆ ਦੇ ਮੂੰਹ 'ਚ ਖੁੱਭਿਆ ਹੈ। ਕਹਿੰਦੇ ਕਿਵੇਂ? ਕਹਿੰਦੇ ਜਿਵੇਂ ਕੂੰਜ ਦਾ ਧਿਆਨ ਚੋਗਾ ਚੁਗਦਿਆਂ ਵੀ ਬੱਚਿਆਂ ਵੱਲ ਲੱਗਿਆ। ਕਹਿਣ ਲੱਗੇ ਭਾਈ ਬੇਸ਼ੱਕ ਤੂੰ ਆਹਰ ਕੀਤਾ ਪਰਮਾਤਮਾ ਨੂੰ ਮਿਲਣ ਲਈ, ਕੰਮ ਤਾਂ ਕਰ ਰਹੇ ਹੈ, ਪਰ ਉਹ ਕੰਮ ਕੀਤਾ, ਉਹ ਧੰਦਾ ਕੀਤਾ, ਉਸ ਪਰਮਾਤਮਾ ਨੂੰ ਯਾਦ ਕੀਤਾ ਕਿਸ ਕੰਮ ਦਾ? ਜੇ ਤੇਰਾ ਧਿਆਨ ਤਾਂ ਕੂੰਜ ਦੀ ਨਹੀਂ, ਮੋਹ ਮਾਇਆ 'ਚ ਹੀ ਖੁੱਭਿਆ, ਸੰਸਾਰ 'ਚ ਹੀ ਖੁੱਭਿਆ। ਭੋਲਿਓ, ਦਾਤ ਬੜੀ ਵੱਡੀ ਮਿਲੀ, ਦਾਤ ਬੜੀ ਵੱਡੀ ਮਿਲੀ, ਮਨੁੱਖ ਦਾ ਸਰੀਰ, ਦਾਤ ਮਿਲ ਗਈ ਹੈ, ਔਰ ਉਸ ਤੋਂ ਵੱਡੀ ਦਾਤ ਮਿਲੀ ਮਨੁੱਖ ਦੇ ਸਰੀਰ 'ਚ ਆ ਕੇ ਗੁਰੂ। ਪਰ ਅਸੀਂ ਗੁਰੂ ਦੇ ਲੜ ਲੱਗਣਾ ਹੀ ਨਹੀਂ ਕੀਤਾ, ਅਤੇ ਜੇ ਕਿਸੇ ਨੇ ਗੁਰੂ ਦੇ ਲੜ ਲੱਗਣਾ ਕੀਤਾ, ਉਹਨੇ ਗੁਰੂ ਦੇ ਆਖੇ ਲੱਗਣਾ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਣਾ, ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲਣਾ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਹਿੰਦੇ ਨੇ ਨਾ, ਉਹ ਅਸੀਂ ਕਰਨਾ ਹੈ। ਅਸੀਂ ਬਾਕੀ ਧੰਦੇ ਕਰਨ ਰਹੇ ਹਾਂ, ਕੋਈ ਸੇਵਾ ਕਰਨ ਰਿਹਾ, ਕੋਈ ਪੁੰਨ ਦਾਨ ਕਰਨ ਰਿਹਾ। ਗੁਰੂ ਪਿਆਰਿਓ, ਬੇਸ਼ੱਕ ਆਪਾਂ ਪੁੰਨ ਦਾਨ ਕਰ ਲਈਏ, ਬੇਸ਼ੱਕ ਪੁੰਨ ਦਾਨ ਕਰ ਲਈਏ, ਪਰ ਗੁਰੂ ਜੀ ਪਤਾ ਕੀ ਕਹਿੰਦੇ? ਕਹਿੰਦੇ ਸੋਨਾ ਗਰਭ ਦਾਨ ਦੇਜੇ, ਰਾਮ ਨਾਮ ਸਰ ਤਉ ਨਾ ਪੁੱਜੇ, ਛੋਟ ਛੋਟ ਰੇ ਪਖੰਡੀ ਮਨ ਕਪਟ ਨਾ ਕੀਜੇ। ਗੁਰੂ ਜੀ ਕਹਿਣ ਲੱਗੇ ਸੋਨਾ ਗਰਭ ਦਾਨ ਦੇਜੇ, ਨਹੀਂ ਜੇ ਕੋਈ ਦਾਨੀ ਸੱਜਣ ਹੈ, ਗਰਭ ਤੋਂ ਭਾਵ ਗੁਪਤ, ਜਿਵੇਂ ਗਰਭ ਅੱਖਰ ਗੁਰੂ ਜੀ ਨੇ ਤਾਂ ਲਾਇਆ, ਜਿਵੇਂ ਕਿਸੇ ਮਾਂ ਦੇ ਪੇਟ ਅੰਦਰ ਗਰਭ ਹੈ ਪਰ ਜਾਣਦੀ ਨਹੀਂ ਹੈ ਕਿ ਮੇਰੇ ਪੇਟ ਦੇ ਅੰਦਰ ਧੀ ਪਲਦੀ ਪਈ ਹੈ ਕਿ ਪੁੱਤਰ ਪਲਦਾ ਪਿਆ, ਜਾਣਦੀ ਨਹੀਂ। ਗੁਰੂ ਜੀ ਕਹਿੰਦੇ ਉਹਦੀ ਨਿਆਈ ਗੁਪਤ ਹੋ ਗਏ, ਅਤੇ ਤੂੰ ਸੋਨਾ ਦਾਨ ਕਰ ਜਾਈਂ, ਕਿਸੇ ਨੂੰ ਪਤਾ ਲੱਗੇ ਨਾ ਤੂੰ ਦੇ ਕੀ ਗਿਆ, ਪਰ ਐਵੇਂ ਕਿਤੇ ਹੋਮੇ 'ਚ ਨਾ ਆ ਜਾਈਂ। ਅਸੀਂ ਲੋਕ ਦਾਨ ਦੇ ਕੇ ਹੋਮੇ 'ਚ ਆ ਜਾਂਦੇ। ਕਦੀ ਗੌਰ ਕਰਿਓ, ਅੱਜ ਦਾ ਸਮਾਂ ਹੈ ਕਿ ਅਸੀਂ ਜਦੋਂ ਗੁਰੂ ਘਰ ਦਾਨ ਦਿੰਦੇ ਹਾਂ ਨਾ, ਤਾਂ ਉਸ ਦਾਨ ਦੀ ਬਦੌਲਤ ਅਸੀਂ ਆਪਣਾ ਕਿਤੇ ਨਾਂ ਲਿਖਿਆ ਚਾਹੁੰਦੇ ਹਾਂ, ਨਾਮ ਲੱਭਦੇ ਹਾਂ ਵੀ ਯਾਰ ਮੈਂ ਦੇ ਕੇ ਆਇਆ ਅਤੇ ਮੇਰਾ ਨਾਂ ਤਾਂ ਕਿਤੇ ਲਿਖਿਆ ਹੀ ਨਹੀਂ। ਕੋਈ ਗੁਰਸਿੱਖ ਪਿਆਰਾ ਪੈਸੇ ਦੇ ਕੇ ਨਾ, ਦਾਨ ਕਰਕੇ, ਅਤੇ ਅਨਾਊਂਸਮੈਂਟ ਭਾਲਦਾ ਹੈ, ਕਹਿੰਦਾ ਸਟੇਜ ਸੈਕਟਰੀ ਨੇ ਮੇਰਾ ਨਾਂ ਹੀ ਨਹੀਂ ਲਿਆ ਕਿ ਮੈਂ ਇੰਨੇ ਪੈਸੇ ਦਾਨ ਕਰਕੇ ਆਇਆ, ਮੈਂ ਇੰਨਾ ਕੁਛ ਦੇ ਕੇ ਆਇਆ। ਗੁਰੂ ਪਿਆਰਿਆ, ਕਦੀ ਗੌਰ ਕਰੀ, ਇਹਦੇ ਸੰਸਾਰ ਹੀ ਬੈਠੇ ਨੇ ਜਿਹਨਾਂ ਨੂੰ ਤੂੰ ਆਪਣਾ ਨਾਂ ਸੁਣਾਉਣਾ ਚਾਹੁੰਦਾ, ਵੀ ਇਹਨਾਂ ਨੂੰ ਪਤਾ ਲੱਗ ਜਾਏ ਕਿ ਮੈਂ ਇੰਨੇ ਪੈਸੇ ਦਾਨ ਕੀਤੇ ਨੇ। ਕਦੀ ਧਿਆਨ ਕਰੀ, ਇਹਨਾਂ ਨੂੰ ਪਤਾ ਲੱਗ ਵੀ ਗਿਆ ਤੂੰ ਕਿੰਨੇ ਪੈਸੇ ਦਾਨ ਕੀਤੇ ਨੇ, ਅਤੇ ਤੈਨੂੰ ਉਹਦੀ ਬਦੌਲਤ 'ਤੇ ਕੁਛ ਦੇ ਨਹੀਂ ਸਕਦੇ, ਇਹਨਾਂ ਕੋਲ ਕੁਛ ਨਹੀਂ। ਅਤੇ ਜਦੋਂ ਤੂੰ ਦਾਨ ਕੀਤਾ ਨਾ, ਉਹ ਅਕਾਲ ਪੁਰਖ ਪਰਮਾਤਮਾ ਜਦੋਂ ਤੇਰੇ ਮਨ ਵਿੱਚ ਆਇਆ ਕਿ ਮੈਂ ਕੁਛ ਦਾਨ ਦੇ ਦੇਵਾਂ, ਉਹਨੂੰ ਉਦੋਂ ਪਤਾ ਲੱਗ ਗਿਆ। ਉਸੇ ਵੇਲੇ ਉਹਨੂੰ ਪਤਾ ਲੱਗ ਗਿਆ ਵੀ ਇਹ ਕੁਛ ਦੇਣ ਲੱਗਾ, ਇਹ ਦਾਨ ਕਰਨ ਲੱਗਾ, ਇਹਨੇ ਸੋਚ ਲਿਆ, ਇਹਦਾ ਮਤਲਬ ਇਹਨੇ ਚੰਗੀ ਸੋਚ ਸੋਚੀ ਹੈ ਵੀ ਯਾਰ ਕੁਛ ਦਾਨ ਦੇ ਦਈਏ, ਆ ਕੁਛ ਪੈਸੇ ਦੇ ਦਈਏ, ਕਿਸੇ ਗਰੀਬ ਦੇ ਕੰਮ ਆ ਜਾਣਗੇ। ਅਤੇ ਬਈ ਪਰਮਾਤਮਾ ਨੇ ਤੇਰੇ ਲਈ ਪਤਾ ਨਹੀਂ ਕੀ ਕੀ ਸੋਚਿਆ। ਪਰ ਗੁਰੂ ਪਿਆਰਾ, ਜਿਹਨਾਂ ਨੂੰ ਸੁਣਾਉਣਾ ਚਾਹੁੰਦਾ ਵੀ ਮੈਂ ਦਾਨ ਦਿੱਤਾ ਇੰਨਾ, ਤੂੰ ਕਦੀ ਵਿਚਾਰਿਆ ਨਹੀਂ ਕਿ ਸੁਣਾਉਣਾ ਕਿਹਨੂੰ ਚਾਹੁੰਦਾ? ਜਿਹਨੂੰ ਸੁਣਾਉਣਾ ਚਾਹੁੰਦਾ ਉਹ ਤਾਂ ਤੇਰੇ ਅੰਦਰ ਵਸਣ ਡਿਆ, ਜਿਹਨੂੰ ਦਿਖਾਉਣਾ ਚਾਹੁੰਦਾ ਕਿ ਮੈਂ ਦਾਨ ਦਿੱਤਾ ਹੈ, ਉਹ ਤਾਂ ਤੇਰੇ ਦਾਨ ਦੇਣ ਤੋਂ ਪਹਿਲਾਂ ਤੈਨੂੰ ਜਾਣਦਾ, ਤੇਰੇ ਅੰਦਰ ਵਸਣ ਡਿਆ। ਘੱਟ ਘੱਟ ਮੈਂ ਹਰਜੂ ਵਸੇ ਸੰਤਨ ਕਿਉਂ ਪਕਾਰ, ਉਹ ਤਾਂ ਤੇਰੇ ਅੰਦਰ ਵਸਣ ਡਿਆ। ਅਤੇ ਫਿਰ ਤੂੰ ਕਿਹਨੂੰ ਵਿਖਾ ਕੇ ਦਾਨ ਦੇਣ ਲੱਗਾ? ਜਿਹਨੂੰ ਵਿਖਾਉਣਾ ਉਹ ਵੀ ਤੇਰੇ ਅੰਦਰ, ਜਿਹਨੂੰ ਸੁਣਾਉਣਾ ਉਹ ਵੀ ਤੇਰੇ ਅੰਦਰ ਬੈਠਾ। ਤਾਂ ਗੁਰੂ ਜੀ ਕਹਿਣ ਲੱਗੇ ਸੋਨਾ ਗਰਭ ਦਾਨ ਦੇ ਜਾ, ਕਹਿੰਦੇ ਉਹ ਜਾਣਦਾ ਜ਼ਰੂਰ ਆ ਵੀ ਤੂੰ ਦਾਨ ਕਰ ਲਿਆ, ਉਹਨੂੰ ਪਤਾ ਹੈ ਤੂੰ ਦਾਨ ਕੀਤਾ ਹੈ, ਪਰ ਧਿਆਨ ਕਰੀ ਜਦੋਂ ਤੂੰ ਦਾਨ ਕੀਤਾ ਨਾ ਪਰਮਾਤਮਾ ਤੇਰੇ ਸਾਹਮਣੇ ਨਹੀਂ ਹੋਇਆ, ਤੈਨੂੰ ਦਿਸੇ ਨਹੀਂ, ਤੈਨੂੰ ਮਹਿਸੂਸ ਨਹੀਂ ਹੋਏ। ਕਹਿੰਦੇ ਜੇ ਉਸ ਪਰਮਾਤਮਾ ਨੂੰ ਮਹਿਸੂਸ ਕਰਨਾ ਚਾਹੁੰਦਾ ਜਿਹਨੇ ਤੈਨੂੰ ਦਾਨ ਕਰਨ ਦੇ ਯੋਗ ਕੀਤਾ ਹੈ, ਜੇ ਉਹਨੂੰ ਮਿਲਣਾ ਚਾਹੁੰਦਾ ਨਾ ਤਾਂ ਦਾਨ ਛੋਟੀ ਚੀਜ਼ ਆ, ਦਾਨ ਤੋਂ ਵੱਡਾ ਹੈ ਕੁਛ। ਅਤੇ ਪੁੱਛਦਾ ਕਿਹੜਾ, ਕਹਿੰਦੇ ਰਾਮ ਨਾਮ ਸਰ ਤਾਂ ਉਹ ਨਾਮ ਪੁੱਛਿਆ। ਕਹਿੰਦੇ ਧਿਆਨ ਕਰੀ ਇਹ ਜਿਹੜਾ ਦਾਨ ਆ ਨਾ ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਪੁੱਛ ਸਕਦਾ, ਪਰਮਾਤਮਾ ਦੇ ਨਾਮ ਦੇ ਬਰਾਬਰ ਇਹਨੂੰ ਵਡਿਆਈ ਨਹੀਂ ਮਿਲ ਸਕਦੀ। ਉੱਤਮ ਵਡਿਆਈ ਜਿਹੜੀ ਹੈ, ਕਿਉਂਕਿ ਭੋਲਿਓ ਜੇ ਦਾਨ ਦੀ ਗੱਲ ਕਰ ਜਾਂਦੇ, ਦਾਨ ਵੱਡਾ ਹੋ ਜਾਂਦਾ ਨਾਮ ਤੋਂ, ਅਤੇ ਕੋਈ ਅਮੀਰ ਆਦਮੀ ਤਾਂ ਦਾਨ ਕਰ ਸਕਦਾ, ਇੱਕ ਗਰੀਬ ਜਿਹਦੇ ਕੋਈ ਕੁਛ ਨਹੀਂ ਉਹ ਕੀ ਕਰੇਗਾ। ਅਤੇ ਗੁਰੂ ਜੀ ਕਹਿੰਦੇ ਸਭ ਤੋਂ ਵੱਡਾ ਦਾਨ ਹੈ, ਕਹਿੰਦੇ ਕਿਹੜਾ, ਕਹਿੰਦੇ ਏਡਾ ਹੀ ਤੈਨੂੰ ਚਾਅ ਚੜ ਗਿਆ ਦਾਨ ਦੇਣ ਦਾ, ਅਤੇ ਕਰ ਕਿਰਪਾ ਬਈ ਅੱਜ ਫਿਰ, ਕਹਿੰਦੇ ਆ ਜਾ ਫਿਰ ਦਾਨ ਦੇ ਰੂਪ 'ਚ ਮਨ ਵਿੱਚ ਦੇ, ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕਰਜ ਰਾਸ, ਕਹਿੰਦੇ ਮਨ ਹੀ ਵਿੱਚ ਦੇ, ਦਾਨ ਦੇ ਰੂਪ 'ਚ ਮਨ ਹੀ ਦੇ। ਪਰ ਔਖਾ ਹੈ ਨਾ, ਔਖਾ ਹੈ ਨਾ, ਇੱਕ ਬੰਦਾ ਦਾਨ ਦਿੰਦਾ ਹੈ 10, 20, 50, 100, 1000, 1,00,000 ਜਿੰਨੇ ਮਰਜ਼ੀ ਦੇ ਦੇਵੇ, ਅਤੇ ਜੇ ਕਿਤੇ ਉਹ ਕਹਿ ਦੇਵੇ ਨਾ ਕਿ ਮੇਰਾ 1,00,000 ਰੁਪਈਆ ਫਲਾਣੀ ਥਾਂ 'ਤੇ ਹੀ ਲਾਉਣਾ ਹੈ, ਅਤੇ ਕੋਈ ਕਹਿੰਦਾ ਕਹਿੰਦਾ ਦਾਨ ਕਾਹਦਾ ਦਿੱਤਾ ਬਈ, ਤੂੰ ਤਾਂ ਆਖਣ ਡਿਆ ਜਿੱਥੇ ਮਰਜ਼ੀ ਲੱਗੇ ਤੂੰ ਦਾਨ ਦੇਤਾ ਦੇਤਾ। ਇਵੇਂ ਹੀ ਗੁਰੂ ਨੂੰ ਮਨ ਵੇਚ ਦਈਏ, ਅਤੇ ਮਨ ਵੇਚਣ ਤੋਂ ਬਾਅਦ 'ਚ ਗੁਰੂ ਕੋਲੋਂ ਮੰਗਣਾ ਨਹੀਂ ਕੁਛ ਵੀ, ਕਿ ਗੁਰੂ ਜੀ ਮੈਂ ਤੁਹਾਡੇ ਚਰਨਾਂ 'ਚ ਸੀਸ ਝੁਕਾਇਆ ਅਤੇ ਮੇਰਾ ਫਲਾਣਾ ਕੰਮ ਕਰ ਦਿਓ, ਬਈ ਫਿਰ ਮੰਨ ਲੈਣਾ ਵੀ ਮੇਰੇ ਕੋਲ ਆਪਣਾ ਕੁਛ ਨਹੀਂ ਰਿਹਾ, ਹੁਣ ਮੈਂ ਤਾਂ ਗੁਰੂ ਜੀ ਨੂੰ ਜੋ ਕੁਛ ਸੀ ਮੇਰੇ ਕੋਲ ਮੈਂ ਦੇ ਬੈਠਾ, ਹੁਣ ਗੁਰੂ ਜੀ ਚਾਹੁਣ ਇਸ ਮਨ ਨੂੰ ਜਿੱਧਰ ਮਰਜ਼ੀ ਲਾ ਲੈਣ, ਅਤੇ ਗੁਰੂ ਜੀ ਫਿਰ ਮਨ ਨੂੰ ਲਾਉਂਦੇ ਕਿੱਥੇ ਨੇ ਬਈ, ਗੁਰੂ ਜੀ ਮਨ ਨੂੰ ਨਾਮ ਨਾਲ ਲਾਉਂਦੇ ਨੇ, ਸਿਮਰਨ ਦੇ ਨਾਲ ਲਾਉਂਦੇ ਨੇ। ਜਦੋਂ ਮਨ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਨਾ, ਅਤੇ ਭਾਈ ਫਿਰ ਤੁਹਾਡਾ ਮੁੱਲ ਵੱਧ ਜਾਂਦਾ, ਤੁਹਾਡਾ ਦਰਗਾਹ ਮੁੱਲ ਵੱਧ ਜਾਂਦਾ, ਕਹਿੰਦੇ ਫਿਰ ਤੁਸੀਂ ਭਗਤ ਬਣ ਜਾਂਦੇ ਹੋ। ਅਤੇ ਫਿਰ ਗੁਰੂ ਗ੍ਰੰਥ ਸਾਹਿਬ 'ਚ ਲਿਖਣ ਲੱਗੇ, ਗੁਰੂ ਜੀ ਭਗਤਾਂ ਕੀ ਪੈਜ ਆਪ ਰੱਖਦਾ ਆ, ਕਹਿੰਦੇ ਫਿਰ ਉਹਨਾਂ ਭਗਤਾਂ ਦੀ ਪੈਜ ਪਰਮਾਤਮਾ ਆਪ ਰੱਖਦੇ ਨੇ, ਕਿਹਨਾਂ ਦੀ, ਜਿਹੜੇ ਭਗਤ ਬਣ ਜਾਂਦੇ ਨੇ। ਅਤੇ ਭਗਤ ਲਫ਼ਜ਼ ਜਿਹੜਾ, ਜੇ ਭਗਤੀ ਕਰੀਏ ਨਾ ਤਾਂ ਭਗਤ ਬਣ ਕਿੱਥੋਂ ਜਾਵਾਂਗੇ, ਭਗਤੀ ਕਰਾਂਗੇ ਤਾਂ ਭਗਤ ਬਣਾਂਗੇ। ਧਿਆਨ ਕਰਿਓ, ਗੁਰੂ ਜੀ ਸਾਨੂੰ ਦੱਸਦੇ ਨੇ ਬਾਣੀ ਦੇ ਅੰਦਰ, ਕਹਿੰਦੇ ਉਹ ਭਾਈ ਕਦੀ ਝਾਤੀ ਮਾਰ ਕੇ ਦੇਖ, ਤੂੰ ਇਸ ਸਰੀਰ ਵਿੱਚ ਆ ਕੇ ਵੀ ਬੜਾ ਵੱਡਾ ਅਪਰਾਧ ਕਰਨ ਡਿਆ। ਪੁੱਛਦਾ ਮੈਂ ਕਿਹੜਾ ਅਪਰਾਧ ਕਰਦਾ, ਤਾਂ ਗੁਰੂ ਜੀ ਅਪਰਾਧ ਬਾਰੇ ਦੱਸਣ ਲੱਗੇ, ਕਹਿੰਦੇ ਕਦੀ ਝਾਤੀ ਮਾਰ, ਕਵਣ ਕਾਜ ਸਿਰਜੇ ਜਗ ਭੀਤਰ, ਜਨਮ ਕਵਣ ਫਲ ਪਾਇਆ, ਕਵਣ ਕਾਜ ਸਿਰਜੇ ਜਗ ਭੀਤਰ, ਕਹਿੰਦੇ ਕਦੀ ਝਾਤੀ ਮਾਰ ਕੇ ਦੇਖ, ਆਹ ਜਿਹੜਾ ਸਰੀਰ ਹੈ ਨਾ ਮਨੁੱਖ ਦਾ, ਅਕਾਲ ਪੁਰਖ ਪਰਮਾਤਮਾ ਨੇ ਇਸ ਸਰੀਰ ਦੀ ਸੰਸਾਰ ਦੇ ਉੱਤੇ ਸਿਰਜਣਾ ਕਿਉਂ ਕੀਤੀ, ਇਹਨੂੰ ਕਿਉਂ ਬਣਾਇਆ, ਜਨਮ ਕਮਨ ਫਲ ਪਾਇਆ, ਕਹਿੰਦੇ ਆਤਮਾ ਝਾਤੀ ਮਾਰ, ਇਹ ਜਿਹੜਾ ਜਨਮ ਮਿਲਿਆ ਤੈਨੂੰ ਨਾ ਮਨੁੱਖ ਦਾ, ਇਹ ਕਿਸ ਫਲ ਦੀ ਪ੍ਰਾਪਤੀ ਵਾਸਤੇ ਤੈਨੂੰ ਮਿਲਿਆ। ਕਦੀ ਧਿਆਨ ਕਰਿਓ, ਕਿਤੇ ਸੇਬ ਦਾ ਜਾਂ ਅਮਰੂਦ ਦਾ ਜਾਂ ਅੰਬ ਦਾ ਬੂਟਾ ਲੱਗਾ ਹੋਵੇ, ਉਹਨੂੰ ਫਲ ਨਾ ਪਵੇ, ਤਾਂ ਕੋਈ ਪੁੱਛਦਾ ਬੂਟਾ ਕਾਹਦਾ, ਕਹਿੰਦਾ ਅੰਬ ਦਾ, ਅਤੇ ਕੋਈ ਕਹਿੰਦਾ ਯਾਰ ਅੰਬ ਦਾ ਬੂਟਾ ਕਾਹਦਾ, ਇਹਨੂੰ ਕਦੀ ਅੰਬ ਲੱਗੇ ਤਾਂ ਵੇਖੇ ਨਹੀਂ, ਇਹਦਾ ਮਤਲਬ ਫਲ ਪਵੇ ਅਤੇ ਤਾਂ ਉਹਦੀ ਵਡਿਆਈ ਬਣਦੀ ਵੀ ਅੰਬ ਦਾ ਬੂਟਾ ਹੈ, ਜੇ ਉਹਨੂੰ ਫਲ ਹੀ ਨਾ ਪਵੇ ਤਾਂ ਕੀ ਕਹੀਦਾ, ਉਹ ਕਾਹਦਾ ਅੰਬ ਦਾ ਬੂਟਾ ਯਾਰ, ਕਹਿੰਦਾ ਕਿਉਂ ਇਹਨੂੰ ਕਦੀ ਫਲ ਤਾਂ ਲੱਗਾ ਨਹੀਂ, ਅੰਬ ਤਾਂ ਕਦੀ ਲੱਗੇ ਨਹੀਂ ਇਹਨੂੰ। ਅਤੇ ਧਿਆਨ ਕਰਿਓ, ਮਨੁੱਖ ਦਾ ਜਨਮ ਵੀ ਤੁਹਾਨੂੰ ਕਿਸੇ ਫਲ ਦੀ ਪ੍ਰਾਪਤੀ ਵਾਸਤੇ ਮਿਲਿਆ, ਕਿਹੜਾ ਫਲ, ਇਹਦੇ ਅੰਦਰ ਵੀ ਅਣਹਦ ਸ਼ਬਦ ਉਜਾਗਰ ਹੋ ਜਾਏ, ਇਹਨੂੰ ਫਲ ਪੈ ਜਾਣਾ, ਇਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ। ਜੇ ਇਸ ਸਰੀਰ ਅੰਦਰ ਆ ਕੇ ਵੀ ਤੁਹਾਨੂੰ ਫਲ ਹੀ ਨਹੀਂ ਪਿਆ, ਅਣਹਦ ਸ਼ਬਦ ਹੀ ਉਜਾਗਰ ਨਹੀਂ ਹੋਇਆ, ਤੇ ਫਿਰ ਗੁਰੂ ਜੀ ਕਹਿੰਦੇ ਕਹਿੰਦੇ ਜੈਸਾ ਮਨੁੱਖ ਤੈਸਾ ਪਸ਼ੂ, ਇੱਕੋ ਜਿਹਾ ਹੀ ਨੇ, ਕੋਈ ਫਰਕ ਤੇ ਆਈ ਨਹੀਂ। ਫਿਰ ਤਾਂ ਕਹਿੰਦੇ ਉਹੀ ਸਰੀਰ ਚੰਗਾ ਸੀ ਜਿਹਨੂੰ ਫਲ ਹੀ ਨਹੀਂ ਪੈਣਾ ਸੀ। ਇਸ ਸਰੀਰ ਅੰਦਰ ਤਾਂ ਫਲ ਪੈਣਾ ਹੈ, ਜਨਮ ਕਵਨ ਫਲ ਪਾਇਆ। ਕਹਿੰਦੇ ਕਹਿੰਦੇ ਝਾਤੀ ਮਾਰ ਕੇ ਦੇਖੋ, ਆਹੜਾ ਜਨਮ ਤੁਹਾਨੂੰ ਮਿਲਿਆ ਕਿਸ ਫਲ ਦੀ ਪ੍ਰਾਪਤੀ ਵਾਸਤੇ ਮਿਲਿਆ? ਕਿਸੇ ਦੀ ਕਿਸੇ ਚੀਜ਼ ਦੀ ਫਲ ਦੀ ਪ੍ਰਾਪਤੀ ਹੋਣੀ ਹੈ ਸਾਨੂੰ ਇਸ ਸਰੀਰ 'ਚ, ਉਹ ਫਲ ਕਿਹੜਾ? ਪ੍ਰਕਾਸ਼, ਅਨਹਦ ਸ਼ਬਦ। ਜੇ ਉਜਾਗਰ ਹੀ ਨਹੀਂ ਹੋਇਆ ਤਾਂ ਭਾਈ ਤੁਸੀਂ ਕਰਨ ਕੀ ਰਹੇ ਹੋ? ਫਿਰ ਤਾਂ ਕਹਿਣਾ ਗਲਤ ਹੈ ਵੀ ਅੰਬ ਦਾ ਰੁੱਖ ਆ, ਵੀ ਅੰਬ ਦਾ ਰੁੱਖ ਜ਼ਰੂਰ ਹੈ ਪਰ ਅੰਬ ਤਾਂ ਲੱਗੇ ਹੀ ਨਹੀਂ ਇਹਨੂੰ ਕਦੀ, ਫਿਰ ਤਾਂ ਲੱਕੜ ਹੀ ਹੈ, ਫਿਰ ਦੂਜਾ ਰੁੱਖਾਂ ਵਰਗਾ ਹੀ ਕੰਮ ਕਰਨ ਰਿਹਾ ਵੀ। ਫਿਰ ਗੁਰੂ ਜੀ ਕਹਿਣ ਲੱਗੇ ਅਗਲੀਆਂ ਪੰਕਤੀਆਂ ਅੰਦਰ, ਕਹਿੰਦੇ ਭਾਵਨੇ ਦੇ ਤਰਨ ਤਾਰਨ ਚਿੰਤਾ ਮਨ, ਭਾਵਨੇ ਦੇ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਕਹਿਣ ਲੱਗੇ ਭਾਵਨਿਤ, ਭਾਵਨਿਤ ਕਿ 84 ਦਾ ਗੇਟ ਸਮੁੰਦਰ, ਇਹ 84 ਦਾ ਗੇਟ ਜਿਹੜਾ ਬੜਾ ਵੱਡਾ ਸਮੁੰਦਰ ਹੈ। ਤਰਨ ਤਾਰਨ, ਤਰਨ ਤੋਂ ਭਾਵ ਤਰਨਾ, ਤਰਨ ਤੋਂ ਭਾਵ ਜਿਹੜੀ ਚੀਜ਼ ਸਾਨੂੰ ਤਾਰ ਸਕਦੀ ਹੈ। ਚਿੰਤਾ ਮਨ, ਕਹਿੰਦਾ ਆਪਾਂ ਗੁਰੂ ਜੀ ਕਹਿਣ ਲੱਗੇ ਚਿੰਤਾ ਨੂੰ ਦੂਰ ਕਰਨ ਵਾਲੀ ਮਣੀ ਉਹ ਗੁਰੂ ਕੋਲ ਹੈ, ਕਿਹੜੀ? ਨਾਮ ਸਿਮਰਨ। ਕਹਿੰਦੇ ਭੋਲਿਆ ਕਦੇ ਝਾਤੀ ਮਾਰ ਕੇ ਦੇਖ, ਇਸ ਸਰੀਰ ਅੰਦਰ ਤੂੰ ਗੁਰੂ ਦੇ ਕੋਲੋਂ ਦਾਤ ਲੈ ਕੇ ਕਿਹੜੀ? ਨਾਮ ਦੀ। ਇੱਕ ਨਿਮਖ ਨਾ ਇਹ ਮਨ ਲਾਇਆ, ਨਿਮਖ ਕਿਹਨੂੰ ਕਹਿੰਦੇ? ਅੱਖ ਦੇ ਝਮੱਕੇ ਨੂੰ। ਕਹਿੰਦੇ ਇੱਕ ਅੱਖ ਦੇ ਝਮੱਕੇ ਦੇ ਬਰਾਬਰ ਇੱਕ ਪਲਕ ਵੀ, ਇੱਕ ਪਲ ਵੀ ਤੂੰ ਆਪਣਾ ਮਨ ਉਸ ਨਾਮ ਨਾਲ ਨਹੀਂ ਜੋੜਿਆ, ਉਸ ਸਿਮਰਨ ਨਾਲ ਨਹੀਂ ਜੋੜਿਆ। ਫਿਰ ਗੁਰੂ ਜੀ ਪਤਾ ਕੀ ਕਹਿਣ ਲੱਗੇ? ਕਹਿੰਦੇ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਓ ਭਗਤ ਨਹੀਂ ਸਾਦੀ। ਗੋਬਿੰਦ ਹਮ ਐਸੇ ਅਪਰਾਧੀ, ਗੁਰੂ ਜੀ ਉਹਨਾਂ ਦੀ ਦਸ਼ਾ ਦੱਸਣ ਲੱਗੇ ਨੇ ਜਿਹੜੇ ਮਨੁੱਖ ਸਰੀਰ 'ਚ ਆ ਕੇ ਨਾਮ ਸਿਮਰਨ ਨਹੀਂ ਕਰਦੇ। ਕਹਿੰਦੇ ਮਾਰ ਲਓ ਝਾਤੀ ਆਪਣੇ ਅੰਦਰ, ਗੋਬਿੰਦ ਹਮ ਐਸੇ ਅਪਰਾਧੀ, ਹੇ ਪਰਮਾਤਮਾ ਅਸੀਂ ਇਹੋ ਜਿਹੇ ਅਪਰਾਧੀ, ਅਸੀਂ ਇਹੋ ਜਿਹਾ ਬੜਾ ਵੱਡਾ ਅਪਰਾਧ ਕਰਦੇ ਪਏ ਹਾਂ। ਅਪਰਾਧ ਬੜੇ ਨੇ ਪਰ ਅਪਰਾਧਾਂ ਦੇ ਵਿੱਚੋਂ ਸਭ ਤੋਂ ਵੱਡਾ ਅਪਰਾਧ ਕਿਹੜਾ? ਜਿਨ ਪ੍ਰਭ ਜੀਓ ਪਿੰਡ ਥਾਂਦੀ ਆ। ਕਹਿੰਦੇ ਜਿਸ ਪਰਮਾਤਮਾ ਨੇ ਜੀਓ ਆਤਮਾ ਪਿੰਡ ਸਰੀਰ ਐਡੀ ਵੱਡੀ ਦਾਤ ਆਪ ਜੀ ਨੂੰ ਦਿੱਤੀ ਹੈ, ਤਿਸ ਕੀ? ਕਹਿੰਦੇ ਉਹਦੀ ਭਾਓ, ਭਾਓ ਕਿਹਨੂੰ ਕਹਿੰਦੇ? ਪ੍ਰੇਮ। ਭਗਤ ਨਹੀਂ ਸਾਧੀ, ਭਗਤ ਭਗਤੀ ਸਾਧੀ ਸਾਧਨਾ ਕਰਨੀ। ਕਹਿੰਦੇ ਐਸ ਸਰੀਰ ਅੰਦਰ ਤਾਂ ਉਸ ਪਰਮਾਤਮਾ ਦੀ ਭਾਓ ਪ੍ਰੇਮ ਕਰਕੇ ਭਗਤੀ ਸਾਧਨਾ ਕਰਨੀ ਸੀ। ਕਹਿੰਦੇ ਪਰ ਮਾਰਿਓ ਆਪਣੇ ਅੰਦਰ ਝਾਤੀ ਕਿ ਤੁਸੀਂ ਐਸ ਸਰੀਰ ਅੰਦਰ ਆ ਕੇ ਉਸ ਪਰਮਾਤਮਾ ਦੀ ਭਗਤੀ ਪ੍ਰੇਮ ਕਰਕੇ ਨਹੀਂ ਸਾਧੀ, ਇਸ ਕਰਕੇ ਤੁਸੀਂ ਕਿੱਡਾ ਵੱਡਾ ਅਪਰਾਧ ਕਰਨ ਰਹੇ ਹੋ, ਕਿੱਡਾ ਵੱਡਾ ਅਪਰਾਧ ਕਰਨ ਰਹੇ ਹੋ। ਕਦੀ ਝਾਤੀ ਮਾਰੀ ਹੈ? ਕਦੀ ਵੇਖਿਓ ਜੇ ਕਈ ਲੋਕ ਨਾ ਹੋਮੇ 'ਚ ਆ ਜਾਂਦੇ ਆ, ਇੱਕ ਦੂਜੇ ਨਾਲ ਗੱਲਾਂ ਕਰਦੇ ਆ, ਕਹਿੰਦੇ ਯਾਰ ਮੈਂ ਜ਼ਿੰਦਗੀ 'ਚ ਅਪਰਾਧ ਨਹੀਂ ਕੀਤਾ ਕੋਈ ਵੀ, ਮੈਂ ਜ਼ਿੰਦਗੀ 'ਚ ਅਪਰਾਧ ਨਹੀਂ ਕੀਤਾ ਕੋਈ ਵੀ, ਮੈਂ ਕਦੀ ਕਿਹਦਾ ਮਾੜਾ ਨਹੀਂ ਸੋਚਿਆ, ਮੈਂ ਕਦੀ ਕਿਹਦਾ ਮਾੜਾ ਨਹੀਂ ਕੀਤਾ, ਮੈਂ ਕਦੀ ਕਿਸੇ ਕੁਝ ਖੋਇਆ ਨਹੀਂ, ਕਦੀ ਕਿਹਦਾ ਦਿਲ ਨਹੀਂ ਦੁਖਾਇਆ। ਬੜੇ ਪਿਆਰ ਨਾਲ ਕਹਿੰਦਾ ਮੈਂ ਕਦੀ ਅਪਰਾਧ ਨਹੀਂ ਕੀਤਾ। ਪਰ ਭੋਲਿਓ ਜੇ ਕਿਤੇ ਬਾਣੀ ਪਿਆਰ ਨਾਲ ਪੜ੍ਹ ਲੈਂਦਾ ਤਾਂ ਉਹਨੂੰ ਪਤਾ ਲੱਗ ਜਾਣਾ ਸੀ ਵੀ ਅਸਲੀ ਅਪਰਾਧ ਕਿਹੜਾ ਹੈ। ਗੁਰੂ ਜੀ ਕਹਿਣ ਲੱਗੇ ਕਿ ਤੂੰ ਕਿਸੇ ਦਾ ਦਿਲ ਨਹੀਂ ਦਿਖਾਇਆ, ਤੂੰ ਕਦੀ ਕਿਸੇ ਨੂੰ ਕੁਝ ਕਿਹਾ ਨਹੀਂ, ਤੂੰ ਕਦੀ ਕਿਸੇ ਕੋਲ ਕੁਝ ਖੋਇਆ ਨਹੀਂ। ਇਹਨਾਂ ਸਾਰਿਆਂ ਤੋਂ ਵੱਡਾ ਅਪਰਾਧ ਪਤਾ ਕਿਹੜਾ ਕਰ ਰਿਹਾ, ਕਿ ਤੂੰ ਐਸ ਸਰੀਰ ਅੰਦਰ ਆ ਕੇ ਨਾਮ ਸਿਮਰਨ ਨਹੀਂ ਕਰਦਾ। ਸਭ ਤੋਂ ਉੱਤਮ ਅਪਰਾਧ ਆ ਇਹ ਤੂੰ ਕਰਦਾ ਪਿਆ। ਗੋਬਿੰਦ ਹਮ ਐਸੇ ਅਪਰਾਧੀ। ਪੁੱਛਿਆ ਜੀ ਕਿੱਥੋਂ ਅਪਰਾਧੀ ਹੈ, ਤੇ ਗੁਰੂ ਜੀ ਪਿਆਰ ਨਾਲ ਸਮਝਾਉਣ ਲੱਗੇ, ਜਿਨ ਪ੍ਰਭ ਜੀਓ ਪਿੰਡ ਥਾਂ ਦੀ ਆ, ਇਸ ਕੀ ਪਾਓ ਭਗਤ ਨਹੀਂ ਸਾਦੀ। ਕਹਿੰਦੇ ਭੋਲਿਆ, ਜਿਹਨੇ ਤੈਨੂੰ ਏਡੀ ਵੱਡੀ ਦਾਤ ਦਿੱਤੀ ਹੈ, ਕਿਉਂਕਿ ਉੱਤਮ ਦਾਤ ਮਨੁੱਖ ਦਾ ਸਰੀਰ ਹੈ। ਗੁਰੂ ਜੀ ਬਾਣੀ 'ਚ ਲਿਖਦੇ ਨੇ, 184 ਜੂਨ ਸਬਾਈ ਮਨ ਪਾਓ ਪ੍ਰਭ ਦੀ ਵਡਿਆਈ। ਕਹਿਣ ਲੱਗੇ 84 ਲੱਖ ਜੂਨ ਪੈਦਾ ਕੀਤੀ ਹੈ ਅਕਾਲ ਪੁਰਖ ਨੇ, ਪਰ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਮਾਨਸ ਕਉ ਪ੍ਰਭ ਦੀ ਵਡਿਆਈ। ਕਹਿੰਦੇ ਇਹ ਜਿਹੜੀ ਆਤਮਾ ਮਨੁੱਖ ਸਰੀਰ ਵਿੱਚ ਪਹੁੰਚੀ ਹੈ ਨਾ, ਕਹਿੰਦੇ ਮਨੁੱਖ ਸਰੀਰ 'ਚ ਆਈ ਤੇ ਆਤਮਾ ਨੂੰ ਇਹ ਵਡਿਆਈ ਮਿਲੀ ਹੈ। ਕਿਆਸੀ ਵਡਿਆਈ, ਕਿ ਤੂੰ ਇਸ ਸਰੀਰ ਅੰਦਰ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੀ ਹੈ। ਮਾਨਸ ਕਉ ਪ੍ਰਭ ਦੀ ਵਡਿਆਈ। ਫਿਰ ਅੱਗੇ ਹੋਰ ਬੜੀ ਵੱਡੀ ਗੱਲ ਕਹਿ ਗਏ, ਕਹਿੰਦੇ ਇਸ ਪੌੜੀ 'ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏਗਾ। ਕਹਿੰਦੇ ਕਦੀ ਧਿਆਨ ਕਰਿਓ, ਇਸ ਪੌੜੀ 'ਤੇ, ਪੌੜੀ ਤੋਂ ਭਾਵ ਕੀ ਦੇਖੀਏ, 14-15 ਡੰਡੇ ਲੱਗੇ ਹੁੰਦੇ ਨੇ ਪੌੜੀ ਨੂੰ, ਪਰ ਅਸਲ ਵਿੱਚ ਇੱਕ ਡੰਡੇ ਨੂੰ ਇੱਕ ਪੌੜੀ ਕਹਿੰਦੇ, ਇੱਕ ਡੰਡੇ ਨੂੰ ਇੱਕ ਪੌੜੀ ਕਹਿ ਦਿੰਦੇ ਨੇ। ਬੇਸ਼ੱਕ ਭਾਵੇਂ ਪੂਰੀ ਨੂੰ ਵੀ ਪੌੜੀ ਕਹਿੰਦੇ ਹਾਂ, ਪਰ ਇੱਕ ਡੰਡੇ ਨੂੰ ਵੀ ਅਸੀਂ ਪੌੜੀ ਕਹਿੰਦੇ। ਅਤੇ ਗੁਰੂ ਜੀ ਕਹਿੰਦੇ ਇਸ ਪੌੜੀ 'ਤੇ ਜੋ ਨਰ ਚੁੱਕੇ, ਇਸ ਤੋਂ ਭਾਵ ਕੀ ਇਸ਼ਾਰਾ ਕਰਦਾ, ਕਹਿੰਦੇ ਆਤਮਾ ਤੂੰ ਕਿੰਨੇ ਡੰਡੇ ਲੰਘ ਆਈ ਹੈ, ਪਰ ਅੱਜ ਤੂੰ ਆਖਰੀ ਡੰਡੇ ਉੱਤੇ ਖੜੀ ਹੈ। ਮਨੁੱਖ ਦਾ ਜਨਮ ਆਖਰੀ, ਕਹਿੰਦਾ ਭਾਵ ਇਹ ਉਹ ਜਨਮ ਆ ਕਿ ਤੁਸੀਂ ਇਸ ਸਰੀਰ ਦੇ ਅੰਦਰ ਉੱਚੇ ਹੋ ਸਕਦੇ ਹੋ, ਪਰਮਾਤਮਾ 'ਚ ਮਿਲ ਸਕਦੇ ਹੋ, ਜੰਮਣ ਮਰਨ ਤੋਂ ਰਹਿਤ ਹੋ ਸਕਦੇ ਹੋ, ਇਹਨਾਂ ਸਰੀਰਾਂ ਤੋਂ ਛੁੱਟ ਸਕਦੇ ਹੋ। ਇਹਦਾ ਮਤਲਬ ਇਹ ਆਖਰੀ ਡੰਡਾ ਹੈ। ਇਹਦੇ ਅੱਗੇ ਕੀ ਹੈ, ਛੱਤ ਹੈ। ਪਰ ਭੋਲਿਓ, ਜੇ ਕੋਈ ਪੁਰਾਣੀ ਛੱਤ 'ਤੇ ਨਾ ਚੜ੍ਹੇ ਤਾਂ ਡਿੱਗ ਪਵੇ, ਤਾਂ ਉਹਨੂੰ ਸਾਰੇ ਡੰਡੇ ਫਿਰ ਚੜ੍ਹਨੇ ਪੈਂਦੇ। ਗੁਰੂ ਜੀ ਵੀ ਇਸ਼ਾਰਾ ਕਰਦੇ ਨੇ, ਕਹਿੰਦੇ ਇਸ ਪੌੜੀ 'ਤੇ ਜੋ ਨਰ ਚੁੱਕੇ, ਜੋ ਨਰ, ਨਰ ਕਿਉਂ ਕਿਹਾ, ਨਰ ਕਿਉਂ ਕਿਹਾ ਆਪ ਜੀ ਨੂੰ, ਆਪ ਜੀ ਦੇ ਔਰਤਾਂ ਹੋ, ਨਾਰ ਹੋ, ਕਿਉਂਕਿ ਗੁਰੂ ਜੀ ਕਹਿੰਦੇ ਪਰਮਾਤਮਾ ਪੁਰਖ ਆ, ਨਰ ਆ, ਬਾਕੀ ਸਾਰੀ ਸ੍ਰਿਸ਼ਟੀ ਨਾਰ ਆ। ਅਤੇ ਇੱਥੇ ਗੁਰੂ ਜੀ ਕੀ ਲਿਖਣ ਡੇ ਨੇ, ਇਸ ਪੌੜੀ 'ਤੇ ਜੋ ਨਰ ਚੁੱਕੇ, ਇਹ ਤਾਂ ਨਰ ਲਿਖਣ ਡੇ ਨੇ। ਕਿਉਂ ਲਿਖਣ ਡੇ ਨੇ, ਧਿਆਨ ਕਰਨਾ। ਕਿਸੇ ਦਾ ਮੁੰਡਾ MBBS ਡਾਕਟਰੀ ਕਰਨੀ ਚਾਹੁੰਦਾ ਸੀ, ਉਹਨੇ ਪੇਪਰ ਦਿੱਤਾ ਅਤੇ ਉਹਨੂੰ ਐਡਮਿਸ਼ਨ ਮਿਲ ਗਈ। ਅਜੇ ਐਡਮਿਸ਼ਨ ਮਿਲੀ ਹੈ, ਅਜੇ ਦਾਖਲ ਹੋਇਆ, ਡਾਕਟਰ ਨਹੀਂ ਬਣਿਆ ਅਜੇ। ਐਡਮਿਸ਼ਨ ਲੈ ਕੇ ਘਰ ਆਇਆ ਅਤੇ ਕਿਸੇ ਨੇ ਆਵਾਜ਼ ਮਾਰੀ, ਡਾਕਟਰ ਸਾਹਿਬ ਕੀ ਹਾਲ ਚਾਲ? ਅਤੇ ਕੋਈ ਸਿਆਣਾ ਪੁੱਛਦਾ, ਭਾਈ ਸਾਹਿਬ ਡਾਕਟਰ ਹੈ ਮੁੰਡਾ? ਕਹਿੰਦੇ ਡਾਕਟਰ ਨਹੀਂ ਅਜੇ, ਡਾਕਟਰੀ ਕਰਨ ਵਾਸਤੇ ਇਹਨੂੰ ਐਡਮਿਸ਼ਨ ਮਿਲ ਗਈ ਹੈ ਕਾਲਜ 'ਚ, ਡਾਕਟਰ ਬਣਿਆ ਨਹੀਂ। ਇਸ ਕਰਕੇ ਡਾਕਟਰ ਕਹਿਤਾ ਵੀ ਇਹਨੂੰ ਐਡਮਿਸ਼ਨ ਮਿਲ ਗਈ, ਬਣ ਸਕਦਾ ਡਾਕਟਰ ਹੁਣ। ਅਤੇ ਗੁਰੂ ਜੀ ਕਹਿਣ ਲੱਗੇ, ਇਸ ਪੌੜੀ 'ਤੇ ਜੋ ਨਰ ਚੁੱਕਾ, ਕਹਿੰਦੇ ਤੁਹਾਡੀ ਆਤਮਾ ਜਿਹੜੀ ਮਨੁੱਖ ਸਰੀਰ ਦੇ ਅੰਦਰ ਆ, ਇਸ ਸਰੀਰ ਦੇ ਅੰਦਰੋਂ ਨਾਰ ਤੋਂ ਨਰ ਬਣ ਸਕਦੀ ਹੈ, ਇਹਨੂੰ ਐਡਮਿਸ਼ਨ ਮਿਲ ਗਈ ਹੈ, ਦਾਖਲਾ ਮਿਲ ਗਿਆ। ਕਹਿੰਦਾ ਭਾਵ ਤੁਹਾਡੀ ਆਤਮਾ ਪਰਮਾਤਮਾ ਵਰਗੀ ਬਣ ਸਕਦੀ ਹੈ, ਐਡਮਿਸ਼ਨ ਮਿਲ ਗਈ, ਦਾਖਲਾ ਮਿਲ ਗਿਆ। ਹੁਣ ਮੁੰਡੇ ਨੂੰ ਦਾਖਲਾ ਮਿਲ ਗਿਆ, ਪੜ੍ਹ ਲੂਗਾ, ਡਾਕਟਰ ਬਣ ਜੂਗਾ, ਅਗਰ ਨਹੀਂ ਪਾਸ ਹੋਇਆ ਤਾਂ ਫਿਰ ਰਹਿ ਜਾਊਗਾ। ਗੁਰੂ ਜੀ ਵੀ ਇਸ਼ਾਰਾ ਕਰਦੇ ਆ, ਕਹਿੰਦੇ ਐਡਮਿਸ਼ਨ ਤੁਹਾਨੂੰ ਮਿਲ ਲਈ ਹੈ, ਅਗਰ ਗੁਰੂ ਦੇ ਲੜ ਲੱਗ ਕੇ ਨਾਮ ਸਿਮਰਨ ਕਰ ਲਓਗੇ ਤਾਂ ਨਰ ਬਣ ਜਾਓਗੇ, ਅਤੇ ਜੇ ਬਈ ਇਸ ਸਰੀਰ ਦੇ ਅੰਦਰ ਆ ਕੇ ਵੀ ਗੁਰੂ ਦੇ ਲੜ ਨਹੀਂ ਲੱਗੇ ਔਰ ਗੁਰੂ ਦੇ ਆਖੇ ਨਹੀਂ ਲੱਗੇ, ਨਾਮ ਸਿਮਰਨ ਨਹੀਂ ਕੀਤਾ, ਅਤੇ ਫਿਰ ਗੁਰੂ ਜੀ ਅਗਲੀ ਪੰਕਤੀ 'ਚ ਕਹਿਣ ਲੱਗੇ, ਕਹਿੰਦੇ ਆਏ ਜਾਏ ਦੁੱਖ ਪਾਏਂਦਾ। ਕਹਿਣ ਲੱਗੇ ਵੀ ਫਿਰ ਉਹ ਆਤਮਾ ਤਾਂ ਆਉਣ ਜਾਣ ਦਾ ਦੁੱਖ ਲੈ ਕੇ ਤੁਰੀ ਫਿਰੂਗੀ, ਕਿਹੜੀ ਗੱਲੋਂ? ਜਿਹੜੀ ਆਤਮਾ ਇਸ ਸਰੀਰ ਅੰਦਰ ਆ ਕੇ ਵੀ ਨਾਮ ਸਿਮਰਨ ਨਹੀਂ ਕਰਦੀ ਔਰ ਇਸ ਪੌੜੀ ਦੇ ਉੱਤੋਂ ਡਿੱਗ ਪਈ। ਕਿੱਡੀ ਵੱਡੀ ਵਡਿਆਈ ਮਿਲੀ ਬਈ, ਕਿ ਆਪਾਂ ਕਦੀ ਵਿਚਾਰਿਆ ਕਿ ਆਪਾਂ ਨੂੰ ਐਡੀ ਵੱਡੀ ਵਡਿਆਈ ਮਿਲ ਗਈ? ਆਪਾਂ ਨੂੰ ਲੋੜ ਪਈ ਕਦੀ? ਕਿਉਂਕਿ ਆਪਾਂ ਵਿਚਾਰ ਨਹੀਂ ਕਰਦੇ, ਵਿਚਾਰ ਨਹੀਂ ਕਰਦੇ। ਗੁਰੂ ਪਿਆਰਿਓ, ਜਿੰਨਾ ਚਿਰ ਅਸੀਂ ਗੁਰੂ ਦਾ ਵਿਚਾਰ ਨਹੀਂ ਕਰਾਂਗੇ, ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰ ਨਹੀਂ ਕਰਾਂਗੇ, ਓਲਿਓ। ਗੁਰੂ ਜੀ ਆਪ ਹੀ ਕਹਿਣ ਲੱਗੇ, ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਕਹਿੰਦੇ ਪੜ੍ਹੀ ਜਾਂਦੇ ਲੋਕ ਪੰਡਾ ਬੰਨੀ ਜਾਂਦੇ। ਬਈ ਇਸ ਗੁਰਬਾਣੀ ਦਾ ਵਿਚਾਰ ਕਰਨਾ ਹੈ, ਵਿਚਾਰ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਅਸੀਂ ਆਪਣੇ ਅੰਦਰ ਉਹੀ ਕੰਮ ਕਰਨਾ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾ ਰਹੇ ਨੇ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਲਯੁੱਗ ਦੀ ਗੱਲ ਕਰਦੇ ਹੋਏ ਸਾਨੂੰ ਕਹਿੰਦੇ ਨੇ ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਮ ਹੈ ਸੋਭ ਨਾ ਹੋਇਆ। ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ, ਕਹਿੰਦੇ ਕਲਯੁੱਗ ਦਾ ਯੁੱਗ ਇਸ ਨਾਮ ਦੀ ਸੋਭਾ ਹੈ। ਬਿਨਾਂ ਨਾਮ ਤੋਂ ਤੁਹਾਡੀ ਦਰਗਾਹ ਸੋਭਾ ਨਹੀਂ ਹੋ ਸਕਦੀ, ਤੁਹਾਨੂੰ ਕਿਸੇ ਪੁੱਛਣਾ ਨਹੀਂ। ਕਦੀ ਝਾਤੀ ਮਾਰ ਕੇ ਦੇਖਿਓ, ਬੜੀ ਵੱਡੀ ਬਖਸ਼ਿਸ਼ ਕੀਤੀ ਆਪ ਜੀ ਦੇ ਪਰਮਾਤਮਾ ਨੇ। ਆਪਣਾ ਜਨ ਆਪੇ ਆਪ ਉਧਾਰਿਓ, ਆਠ ਪਹਿਰ ਜਨ ਕੇ ਸੰਗ ਬਸਿਓ, ਮਨ ਤੇ ਨਹੀਂ ਵਿਸਾਰਿਓ। ਆਪਣਾ ਜਨ, ਹੁਣ ਆਪਾਂ ਲੋਕਾਂ ਨੇ ਕਹਿ ਲਿਆ ਇੱਥੇ ਕਈ ਲੋਕਾਂ ਨੇ ਵੀ ਆਪਣੇ ਭਗਤ ਦੇ ਨਾਲ ਪਰਮਾਤਮਾ 24 ਘੰਟੇ ਰਹਿੰਦੇ ਨੇ। ਨਹੀਂ, ਪਰਮਾਤਮਾ ਭਗਤਾਂ ਨਾਲ ਨਹੀਂ, ਪਰਮਾਤਮਾ 24 ਘੰਟੇ ਸਾਰੀ ਸ੍ਰਿਸ਼ਟੀ ਦੇ ਨਾਲ ਰਹਿੰਦੇ, ਚਾਹੇ ਉਹ ਕੀੜਾ ਮਕੌੜਾ ਕਿਉਂ ਨਹੀਂ, ਚਾਹੇ ਉਹ ਡੰਗਰ ਕਿਉਂ ਨਹੀਂ, ਚਾਹੇ ਰੁੱਖ ਕਿਉਂ ਨਹੀਂ, ਸਾਰਿਆਂ ਦੇ ਨਾਲ ਪਰਮਾਤਮਾ 24 ਘੰਟੇ ਰਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਗੱਲ ਕਰਦੇ ਨੇ ਪੂਰੀ ਸ੍ਰਿਸ਼ਟੀ ਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ, ਆਦਿ ਤੋਂ ਭਾਵ ਸ਼ੁਰੂ ਤੋਂ। ਗੁਰੂ ਕਿਹਨੂੰ ਕਹਿੰਦੇ ਨੇ? ਸਾਧੂ ਕਿਹਨੂੰ ਕਹਿੰਦੇ ਨੇ? ਜਿਹਨੂੰ ਤਿੰਨਾਂ ਭਾਵਨਾ ਸੋਝੀ ਹੋਵੇ, ਜਿਹਨੂੰ ਸਾਡੇ ਪਿਛੋਕੜ ਦਾ ਵੀ ਪਤਾ, ਜਿਹਨੂੰ ਅੱਜ ਦਾ ਵੀ ਪਤਾ, ਜਿਹਨੂੰ ਆਉਣ ਵਾਲੇ ਕੱਲ੍ਹ ਦਾ ਵੀ ਪਤਾ, ਉਹਨੂੰ ਗੁਰੂ ਕਹਿੰਦੇ ਨੇ। ਅਤੇ ਗੁਰੂ ਜੀ ਤਿੰਨਾਂ ਅਵਸਥਾ ਨੂੰ ਸਮਝਾਉਂਦੇ ਹੋਏ ਇਸ ਆਤਮਾ ਨਾਲ ਗੱਲ ਕਰਦੇ ਨੇ, ਕਿਉਂਕਿ ਬਾਣੀ ਜਿਹੜੀ ਹੈ, ਜਿਹੜੀ ਆਤਮਾ ਮਨੁੱਖ ਸਰੀਰ 'ਚ ਪਹੁੰਚੀ, ਅੱਜ ਇਹ ਅੱਜ ਪਹੁੰਚੀ ਹੈ, ਭਜਾਉਂਦੇ ਤੁਸੀਂ ਤੁਰੇ ਹੋ ਨਾ, ਉਦੋਂ ਤੋਂ ਲੈ ਕੇ ਸਮਝਾਉਣ ਡੇ ਗੁਰੂ ਜੀ ਤੁਸੀਂ ਪਿੱਛੇ ਪਿੱਛੇ ਕਿੱਥੇ ਕਿੱਥੇ ਘੁੰਮ ਆਏ ਹੋ, ਕਿੱਦਾਂ ਤਰਲੇ ਲੈਂਦੇ ਰਹੇ, ਤਾਂ ਆਪ ਜੀ ਨੂੰ ਵਡਿਆਈ ਦੱਸਦੇ ਆ ਵੀ ਇਸ ਸਰੀਰ ਦੀ ਵਡਿਆਈ ਹੈ, ਕਿਉਂਕਿ ਪਿੱਛੇ ਧੱਕੇ ਖਾਂਦੇ ਰਹੇ ਤੁਸੀਂ, ਅੱਜ ਤੁਹਾਨੂੰ ਦਾਤ ਮਿਲੀ। ਅਤੇ ਧਿਆਨ ਕਰਿਓ, ਆਪ ਜੀ ਨੂੰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਆਪਣਾ ਜਨ ਆਪੇ ਆਪ ਉਧਾਰਿਓ। ਇੱਥੇ ਜਨ ਕਿਹਨੂੰ ਕਿਹਾ ਗੁਰੂ ਜੀ ਨੇ? ਕਈ ਜਗ੍ਹਾ 'ਤੇ ਜਨ ਦਾ ਮਤਲਬ ਭਗਤ ਹੋਵੇਗਾ, ਅਤੇ ਕਈ ਜਗ੍ਹਾ 'ਤੇ ਪੰਕਤੀ ਦਾ ਮਤਲਬ ਜਦੋਂ ਆਪਾਂ ਵਿਚਾਰਨਾ ਉਹਨੂੰ, ਅਤੇ ਜਨ ਦਾ ਮਤਲਬ ਹੈ ਜੋ ਜਣਿਆ ਜਾਂਦਾ, ਜਨਣਾ ਮਤਲਬ ਪੈਦਾ ਹੋਣਾ, ਸਾਰੀ ਸ੍ਰਿਸ਼ਟੀ ਪੈਦਾ ਹੋਣ ਡਈ, ਇਕੱਲਾ ਮਨੁੱਖ ਨਹੀਂ ਪੈਦਾ ਹੋਣ ਡਿਆ, ਸਾਰੀ ਸ੍ਰਿਸ਼ਟੀ ਪੈਦਾ ਹੋਣ ਡਈ ਹੈ। ਕਿਵੇਂ ਪੈਦਾ ਹੋਣ ਡਈ ਹੈ? ਅੰਡਜ ਜੇਰਜ ਸਿੱਤ ਯਕੀਨੀ, ਉਤ ਬਜ ਖਾਣ ਬਹੁ ਰਚ ਦਿੰਦੀ, ਸਾਰੀ ਸ੍ਰਿਸ਼ਟੀ ਪੈਦਾ ਹੋਣ ਡਈ। ਅਤੇ ਗੁਰੂ ਜੀ ਕਹਿਣ ਲੱਗੇ ਆਪਣਾ ਜਨ ਆਪੇ ਆਪ ਉਧਾਰਿਓ, ਕਹਿੰਦੇ ਆਪਣੇ ਦੁਆਰਾ ਪੈਦਾ ਕੀਤੀ ਸ੍ਰਿਸ਼ਟੀ ਨੂੰ ਪਰਮਾਤਮਾ ਨੇ ਉਧਾਰਨ ਦਾ ਮਤਲਬ ਕੀ ਹੈ? ਪਾਰ ਉਤਾਰਨਾ। ਕਹਿੰਦੇ ਵੀ ਉਸ ਅਕਾਲ ਪੁਰਖ ਦੀ ਰਹਿਮਤ ਆ ਕਿ ਸਾਰੀ ਪੈਦਾ ਕੀਤੀ ਸ੍ਰਿਸ਼ਟੀ ਦੇ ਵਿੱਚੋਂ ਇਹ ਪਰਮਾਤਮਾ ਹੀ ਇਸ ਆਤਮਾ ਨੂੰ ਪਾਰ ਲੰਘਣ ਲਈ ਵੀ ਦਾਤ ਦਿੰਦਾ। ਆਠ ਪੈਰ ਜਨ ਕੇ ਸੰਗ ਬਸਿਓ, ਮਨ ਤੇ ਨਹੀਂ ਵਿਸਾਰਿਓ। ਕਦੇ ਕਦੇ ਧਿਆਨ ਕਰਿਓ, 24 ਘੰਟੇ ਪਰਮਾਤਮਾ ਆਪਣੀ ਪੈਦਾ ਕੀਤੀ ਸ੍ਰਿਸ਼ਟੀ ਦੇ ਨਾਲ ਰਹਿੰਦੇ ਨੇ, ਮਨ 'ਤੇ ਨਹੀਂ ਵਿਸਾਰਿਓ। ਕਹਿੰਦੇ ਇੱਕ ਪਲ ਵੀ ਪਰਮਾਤਮਾ ਕਿਸੇ ਨੂੰ ਭੁੱਲਦਾ ਨਹੀਂ ਹੈ, ਹਰ ਕਿਸੇ ਵੱਲ ਧਿਆਨ ਰੱਖਦੇ ਪਰਮਾਤਮਾ। ਅਤੇ ਦੇਖੋ ਕਿ ਪਰਮਾਤਮਾ ਹਰ ਕਿਸੇ ਰੋਟੀ ਰੋਜੀ ਦੇਣ ਰਹੇ ਨੇ। ਇੱਕ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਜੀ ਚਾਹੁੰਦਾ ਹੈ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ, ਜਲ ਮੈਂ ਜੰਤ ਉਪਾਇਨ ਤਿੰਨਾ ਵੀ ਰੋਜੀ ਦੇ। ਕਹਿੰਦੇ ਬਈ ਤੁਸੀਂ ਚਿੰਤਾ ਨਾ ਕਰੋ, ਇਹ ਚਿੰਤਾ ਪਰਮਾਤਮਾ ਦੀ ਹੈ। ਕਹਿੰਦੇ ਧਰਤੀ ਹੇਠਾਂ ਪਾਣੀ ਹੈ, ਉਹਦੇ ਵਿੱਚ ਜੀਵ ਜੰਤੂ ਪੈਦਾ ਕੀਤੇ ਪਰਮਾਤਮਾ ਨੇ, ਉਹਨਾਂ ਨੂੰ ਰੋਟੀ ਰੋਜੀ ਦੇਣ ਜਾਣ ਰਿਹਾ, ਅਤੇ ਤੁਸੀਂ ਚਿੰਤਾ ਕਾਹਦੀ ਕਰਨ ਰਹੇ ਹੋ ਬਈ? ਕਹਿੰਦੇ ਚਿੰਤਾ ਨਾ ਕਰੋ, ਇਹਦਾ ਮਤਲਬ ਸਭ ਕੁਛ ਅਕਾਲ ਪੁਰਖ ਆਪ ਕਰਦੇ ਨੇ। ਆਠ ਪੈਰ ਜਨ ਕੇ ਸੰਗ ਬੱਸਿਓ, ਮਨ 'ਤੇ ਨਹੀਂ ਵਿਸਾਰਿਓ। ਕਹਿੰਦੇ ਆਪਣੀ ਪੈਦਾ ਕੀਤੀ ਸ੍ਰਿਸ਼ਟੀ ਦੇ ਨਾਲ 24 ਘੰਟੇ ਪਰਮਾਤਮਾ ਵਸਦੇ ਨੇ, ਇੱਕ ਪਲ ਵੀ ਨਹੀਂ ਬੁਲਾਉਂਦੇ। ਫਿਰ ਕੀ ਕਹਿਣ ਲੱਗੇ? ਕਹਿੰਦੇ ਵਰਣ ਚਿੰਨ ਨਾਹੀਂ ਕਿਛ ਵੇਖਿਓ, ਦਾਸ ਕਾ ਕੁੱਲ ਨਹੀਂ ਵਿਚਾਰਿਓ। ਧਿਆਨ ਕਰਿਓ, ਗੁਰੂ ਜੀ ਕਹਿਣ ਲੱਗੇ ਵਰਣ ਚਿੰਨ ਨਾਹੀਂ ਕਿਛ ਵੇਖਿਓ। ਵਰਣ ਕਹਿੰਦੇ ਰੰਗ ਨੂੰ, ਚਿੰਨ ਕਹਿੰਦੇ ਨਿਸ਼ਾਨ ਨੂੰ। ਕਹਿੰਦੇ ਜਿਵੇਂ ਜਦੋਂ ਤੁਸੀਂ ਕਿਸੇ ਨੂੰ ਕੁਝ ਦੇਣ ਲੱਗਦੇ ਹੋ ਨਾ, ਉਹਦਾ ਰੰਗ ਵੇਖਦੇ ਹੋ, ਢੰਗ ਵੇਖਦੇ ਹੋ। ਕਦੀ ਦੇਖਿਓ ਇੱਕ ਇਨਸਾਨ ਦਾਨੀ ਦਾਨ ਕਰਨ ਲਈ ਖੜਾ, ਤੂੰ ਕੱਪੜੇ ਵੇਖਦਾ, ਕਿਸੇ ਨੇ ਨਾ ਪੈਂਟ ਕਮੀਜ਼ ਪਾਈ ਸੀ ਅਤੇ ਉਹ ਵੀ ਅੱਗੇ ਹੋ ਗਿਆ, ਉਹਦਾ ਭਾਈ ਸਾਹਿਬ ਮੈਨੂੰ ਵੀ ਕੁਛ ਦੇ ਦਿਓ, ਅਤੇ ਉਹਨੂੰ ਚਪੇੜ ਮਾਰਦਾ, ਕਹਿੰਦਾ ਪਰ ਆਓ ਤੂੰ ਕੱਪੜੇ ਵੇਖਿਆ ਆਪਣੇ, ਤੂੰ ਦਾਨ ਲੈਣਾ ਹੈ, ਤੂੰ ਭੁੱਖਾ ਭੋਲਿਓ। ਕੱਪੜਿਆਂ ਦੇ ਵਿੱਚ ਭੁੱਖ ਨਹੀਂ ਲੁਕਦੀ, ਭੁੱਖ ਪੇਟ ਨੂੰ ਲੱਗਦੀ ਹੈ। ਤੁਸੀਂ ਕੱਪੜੇ ਵੇਖ ਕੇ ਹੀ ਛੱਡ ਦਿੱਤਾ ਕਿ ਇਹਨੇ ਕੱਪੜੇ ਸੋਹਣੇ ਪਾਏ ਨੇ, ਇਹ ਭੁੱਖਾ ਕਿੱਥੋਂ ਹੋ ਸਕਦਾ? ਤੂੰ ਪੁੱਛਿਆ ਹੀ ਨਹੀਂ, ਹੋ ਸਕਦਾ ਹੈ ਜਿਹੜੇ ਉਹ ਕੱਪੜੇ ਪਾ ਕੇ ਆਉ ਵੀ ਕਿਸੇ ਕੋਲ ਮੰਗ ਕੇ ਪਾ ਕੇ ਆਇਆ ਹੋਵੇ, ਤੂੰ ਵੇਖਿਆ ਹੀ ਨਹੀਂ। ਕਿਉਂਕਿ ਤੁਹਾਡੀ ਅੱਖ, ਤੁਹਾਡੀ ਨਿਗਾਹ, ਤੁਹਾਡੀ ਸੋਚ ਜਿਹੜੀ ਹੈ ਦਾਨ ਦੇਣ ਲੱਗਿਆ ਵੀ ਰੁਕ ਜਾਂਦੀ। ਕਹਿੰਦਾ ਤਾਂ ਗਰੀਬ ਨਹੀਂ ਹੈ, ਮੈਂ ਤਾਂ ਗਰੀਬ ਨੂੰ ਦੇਣ ਆਇਆ ਸੀ, ਇਹ ਤਾਂ ਗਰੀਬ ਨਹੀਂ ਹੈ, ਇਹ ਤਾਂ ਪਿੰਡ ਬੜੀ ਵਧੀਆ ਪਾਈ, ਮੈਨੂੰ ਕੁਛ ਨਹੀਂ ਦੇਣਾ। ਅਤੇ ਉਹ ਕਹਿੰਦਾ ਵੀ ਹੈ, ਤੁਸੀਂ ਉਹਨੂੰ ਕਿਹਾ ਤੂੰ ਤਾਂ ਪਿੰਡ ਬੜੀ ਵਧੀਆ ਪਾਈ ਫਿਰਦਾ, ਤਾਂ ਮੰਗਤਾ ਤੂੰ? ਅਤੇ ਉਹ ਕੀ ਕਹਿੰਦਾ? ਕਹਿੰਦਾ ਜਿਵੇਂ ਤੇਰੇ ਕੋਲ ਰੋਟੀ ਮੰਗਣ ਡਿਆ ਇੱਦਾਂ ਹੀ ਮੈਨੂੰ ਪਾਇਆ ਸੀ, ਤੂੰ ਕੱਪੜੇ ਦੇ ਗਿਆ ਅਤੇ ਮੈਂ ਕੱਪੜੇ ਪਾ ਲਏ ਨੇ, ਅਤੇ ਭਾਈ ਕੱਪੜੇ ਵੇਖ ਕੇ ਤੂੰ ਮੈਨੂੰ ਦਾਨ ਨਹੀਂ ਦੇ ਰਿਹਾ, ਮੈਨੂੰ ਰੋਟੀ ਨਹੀਂ ਦੇ ਰਿਹਾ, ਰੋਟੀ ਤਾਂ ਮੇਰੇ ਪੇਟ ਨੂੰ, ਭੁੱਖ ਤਾਂ ਮੇਰੇ ਪੇਟ ਨੂੰ ਲੱਗੀ ਹੈ। ਕਿਉਂਕਿ ਤੁਹਾਡੀ ਅੱਖਾਂ ਦੀ ਦੇਖਣੀ ਅਤੇ ਸੋਚ ਜਿਹੜੀ ਹੈ ਉਹ ਬਾਹਰ ਦੀ ਦੇਖਦੀ ਹੈ, ਅੰਦਰ ਨਹੀਂ ਪਹੁੰਚ ਸਕਦੇ, ਪਰ ਪਰਮਾਤਮਾ ਅੰਦਰ ਪਹੁੰਚ ਜਾਂਦੇ ਨੇ, ਪਰਮਾਤਮਾ ਅੰਦਰ ਪਹੁੰਚ ਜਾਂਦੇ ਨੇ। ਉਹ ਕਿਸੇ ਦਾ ਕੁਛ ਨਹੀਂ ਵੇਖਦੇ, ਉਹ ਕਹਿੰਦੇ ਮੈਂ ਕੀ ਲੈਣਾ ਬਈ, ਤੂੰ ਜੋ ਕਰਨਾ ਜੋ ਕਰੇਗਾ ਸੋ ਭਰੇਗਾ, ਕਰੀ ਜਾ। ਰੋਟੀ ਰੋਜੀ ਸਾਰਿਆਂ ਨੂੰ ਦਿੰਦੇ ਨੇ। ਇਹਨਾਂ ਗੱਲਾਂ 'ਤੇ ਧਿਆਨ ਦੇਣਾ ਹੈ। ਕਹਿੰਦੇ ਧੰਨ ਪਰਮਾਤਮਾ, ਵਰਨ ਚਿੰਨ ਨਾਹੀਂ ਕਿਛ ਵੇਖਿਓ। ਕਹਿੰਦੇ ਨਾ ਰੰਗ ਵੇਖਿਆ ਅਤੇ ਨਾ ਇਸ ਆਤਮਾ ਨੂੰ ਲੱਗੇ ਨਿਸ਼ਾਨ ਵੇਖੇ। ਕਿਹੜੇ ਨਿਸ਼ਾਨ? ਤੁਹਾਡੀ ਆਤਮਾ ਨੂੰ ਧੱਬੇ ਲੱਗੇ ਹੈ, ਪਾਪਾਂ ਦੇ ਅਤੇ ਮਾੜਿਆਂ ਕਰਮਾਂ ਦੇ ਧੱਬੇ ਲੱਗੇ ਹੈ। ਕਹਿੰਦੇ ਮੇਰੇ ਪਰਮਾਤਮਾ ਨੇ ਨਹੀਂ ਵੇਖੇ। ਦਾਸ ਕਾ ਕੁੱਲ ਨਾ ਵਿਚਾਰਿਓ, ਕਿਹੜੀ ਕੁੱਲ ਬਈ? ਅਸੀਂ ਲੋਕ ਪਤਾ ਕਿਹੜੀ ਕੁੱਲ ਕਹਿੰਦੇ, ਇਹ ਫਲਾਣੀ ਕੁੱਲ ਚੋਂ ਆ, ਟਮਕਾਣੀ ਕੁੱਲ ਚੋਂ ਆ। ਭੋਲਿਓ, ਮਨੁੱਖ ਇੱਕ ਕੁੱਲ ਆ, ਡੰਗਰ ਇੱਕ ਕੁੱਲ ਆ, ਕੁੱਤਾ ਇੱਕ ਕੁੱਲ ਆ, ਸੱਪ ਇੱਕ ਕੁੱਲ ਆ, ਰੁੱਖ ਇੱਕ ਕੁੱਲ ਆ। ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨੋ। ਕਹਿੰਦਾ ਪਾਓ ਜਾਤ ਤੋਂ ਪਾਓ ਕੁੱਲ, ਕਹਿੰਦੇ ਇੱਕੋ ਕੁੱਲ ਦੇ ਸਾਰੇ ਹੀ, ਇੱਕੇ ਜਾਤ ਦੇ ਸਾਰੇ ਹੀ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਦਾਸ ਕਾ ਕੁੱਲ ਨਾ ਵਿਚਾਰਿਓ। ਕਹਿੰਦੇ ਧੰਨ ਉਹ ਪਰਮਾਤਮਾ ਜਿੱਦਣ ਮੁੱਖ ਦਾ ਸੀਰ ਦੇਣ ਲੱਗੇ ਅਤੇ ਉਹਨਾਂ ਨੇ ਇਸ ਆਤਮਾ ਦੀ ਕੁੱਲ ਨਹੀਂ ਵੇਖੀ ਵੀ ਅੱਜ ਕਿਹੜੀ ਕੁੱਲ 'ਚ ਆ, ਕੁੱਤੇ ਸਰੀਰ ਅੰਦਰ ਆ, ਪਰ ਉਹਨਾਂ ਇਹ ਚੀਜ਼ਾਂ ਨਹੀਂ ਵੇਖੀਆਂ। ਨਾ ਤੇ ਰੰਗ ਵੇਖਿਆ ਤੇ ਨਾ ਆਤਮਾ ਲੱਗੇ ਦਾਗ ਵੇਖੇ, ਤੇ ਬੜੀ ਵੱਡੀ ਬਖਸ਼ਿਸ਼ ਕਰ ਦਿੱਤੀ। ਕੀ ਦਾ ਦਿੱਤੀ? ਤੁਮਰੀ ਕਿਰਪਾ ਤੇ ਮਨੁੱਖ ਦੇ ਪਈ ਹੈ, ਕਿਰਪਾ ਕਰਕੇ ਸਰੀਰ ਦੇ ਦਿੱਤਾ ਮਨੁੱਖ ਦਾ, ਕਹਿੰਦੇ ਅਲਫੜ ਦਾਤ, ਪਰ ਵੇਖਿਆ ਕੁਛ ਨਹੀਂ, ਵੇਖਿਆ ਕੁਛ ਨਹੀਂ। ਕਰ ਕਿਰਪਾ ਨਾਮ ਹਰਦੀਓ, ਸਹਿਜ ਸੁਭਾਏ ਸੁਵਾਰਿਓ। ਕਰ ਕਿਰਪਾ, ਦੇਖਿਓ ਕਿਤੇ ਕਿੱਡੀ ਵੱਡੀ ਦਾਤ ਗੁਰੂ ਜੀ ਦੱਸਣ ਲੱਗੇ। ਕਹਿੰਦੇ ਇਸ ਆਤਮਾ ਦਾ ਨਾ ਰੰਗ ਵੇਖਿਆ, ਨਾ ਕੋਈ ਨਿਸ਼ਾਨ ਲੱਗੇ ਦੇਖੇ ਇਹਨੂੰ, ਕਰ ਕਿਰਪਾ। ਕਹਿੰਦੇ ਬੜੀ ਵੱਡੀ ਕਿਰਪਾ ਕਰ ਦਿੱਤੀ। ਕਿਹੜੀ ਕਿਰਪਾ? ਮਨੁੱਖ ਦਾ ਸਰੀਰ ਕਿਰਪਾ ਹੈ। ਕਹਿੰਦੇ ਇਸ ਆਤਮਾ ਨੂੰ ਮਨੁੱਖ ਦਾ ਸਰੀਰ ਦੇ ਦਿੱਤਾ। ਕਰ ਕਿਰਪਾ ਨਾਮ ਹਰ ਦਿਓ, ਗੌਰ ਕਰਿਓ, ਉਹ ਸਰੀਰ ਦਿੱਤਾ ਜਿਹਦੇ ਅੰਦਰ ਤੁਹਾਡੀ ਆਤਮਾ ਨਾਮ ਸਿਮਰਨ ਕਰ ਸਕਦੀ ਹੈ। ਸਵਾਏ ਮਨੁੱਖ ਤੋਂ ਤੁਹਾਡੀ ਆਤਮਾ ਕਿਸੇ ਸਰੀਰ 'ਚ ਨਾਮ ਸਿਮਰਨ ਨਹੀਂ ਕਰ ਸਕਦੀ। ਦਾਤ ਮਿਲ ਗਈ ਨਾ ਤੁਹਾਨੂੰ, ਕਰ ਕਿਰਪਾ ਨਾਮ ਹਰ ਦਿਓ। ਕਹਿੰਦੇ ਪਰਮਾਤਮਾ ਦਾਤ ਦਿੱਤੀ, ਉਹ ਸਰੀਰ ਦਿੱਤਾ ਜਿਸ 'ਚ ਤੁਸੀਂ ਨਾਮ ਸਿਮਰਨ ਕਰ ਸਕਦੇ ਹੋ, ਗੁਰੂ ਦੇ ਲੜ ਲੱਗ ਸਕਦੇ ਹੋ, ਔਰ ਗੁਰੂ ਦੇ ਦਰਸਾਏ ਮਾਰਗ 'ਤੇ ਚੱਲ ਸਕਦੇ ਹੋ। ਫਿਰ ਕੀ ਕਹਿਣ ਲੱਗੇ? ਸਹਿਜ ਸੁਭਾਏ ਸੁਵਾਰੇ ਹੋ। ਕਹਿੰਦੇ ਕੀਤਾ ਕੁਛ ਵੀ ਨਹੀਂ, ਸਹਿਜ ਸੁਭਾਏ, ਅਚਾਨਕ ਹੀ ਪਰਮਾਤਮਾ ਨੇ ਆਪ ਨੂੰ ਮਨੁੱਖ ਦਾ ਸਰੀਰ ਦੇ ਕੇ ਤੁਹਾਡਾ ਆਪਣਾ ਆਪ ਸਵਾਰਨ ਦਾ ਮੌਕਾ ਦੇ ਦਿੱਤਾ। ਐਸ ਸਰੀਰ ਤੁਸੀਂ ਆਪਣੇ ਆਪ ਨੂੰ ਸਵਾਰ ਸਕਦੇ ਹੋ, ਸੁੰਦਰ ਬਣਾ ਸਕਦੇ ਹੋ, ਪਰਮਾਤਮਾ 'ਚ ਮਿਲ ਸਕਦੇ ਹੋ, ਪਰ ਕਿਸੇ ਸਰੀਰ ਅੰਦਰ ਤੁਸੀਂ ਸਵਾਏ ਮਨੁੱਖ ਤੋਂ ਆਪਣੇ ਆਪ ਨੂੰ ਸਵਾਰ ਨਹੀਂ ਸਕਦੇ, ਪਰਮਾਤਮਾ 'ਚ ਮਿਲਾ ਨਹੀਂ ਸਕਦੇ, ਪਰਮਾਤਮਾ ਵਰਗੇ ਬਣ ਨਹੀਂ ਸਕਦੇ। ਕੇਵਲ ਮਨੁੱਖ ਦਾ ਸਰੀਰ ਹੈ ਜਿਹਦੇ ਤੁਸੀਂ ਆਪਣੇ ਆਪ ਨੂੰ ਸਵਾਰ ਸਕਦੇ ਹੋ। ਇੰਨੀ ਵੱਡੀ ਦਾਤ ਮਿਲੀ, ਪਰ ਭੋਲਿਓ ਦਾਤ ਲੈ ਕੇ ਵੀ ਤੇ ਮੁੱਕਰ ਗਏ ਆਪਾਂ, ਦਾਤ ਲੈ ਕੇ ਵੀ ਤੇ ਮੁੱਕਰ ਗਏ ਆਪਾਂ। ਆਪਾਂ ਅੱਜ ਵੀ ਤੇ ਲੱਭਣ ਡਏ। ਜਦੋਂ ਕਹਿੰਦਾ ਕਿਰਪਾ ਹੋਊਗੀ ਉਦੋਂ ਨਾਮ ਸਿਮਰਨ ਕਰ ਲਾਂਗੇ, ਜਦੋਂ ਕਿਰਪਾ ਹੋਊਗੀ ਨਾ ਉਦੋਂ ਨਾਮ ਸਿਮਰਨ ਕਰ ਲਾਂਗੇ। ਤੇ ਗੁਰੂ ਜੀ ਕਹਿਣ ਡਿਆ ਕਰ ਕਿਰਪਾ ਨਾਮ ਹਰ ਦਿਓ, ਅਜੇ ਕਿਰਪਾ ਹੋਣੀ ਬਾਕੀ ਹੈ। ਉਹਦੇ ਕਿਰਪਾ ਹੋਈ ਤੇ ਮਨੁੱਖ ਦਾ ਸਰੀਰ ਮਿਲਿਆ, ਜੇ ਕਿਰਪਾ ਨਾ ਹੁੰਦੀ ਤੇ ਅਜੇ ਮਨੁੱਖ ਦਾ ਸਰੀਰ ਨਾ ਮਿਲਦਾ, ਅਸੀਂ ਕੀੜਾ ਮਕੌੜਾ ਸੱਪ ਡੰਗਰ ਕੁੱਤੇ ਦੇ ਸਰੀਰ 'ਚ ਹੁੰਦੇ। ਕਿਰਪਾ ਹੋ ਗਈ, ਕਿਰਪਾ ਹੋਣੀ ਬਾਕੀ ਨਹੀਂ ਹੈ, ਕਿਰਪਾ ਸੰਭਾਲਣੀ ਬਾਕੀ ਹੈ। ਅਸੀਂ ਕਿਰਪਾ ਸੰਭਾਲਦੇ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਕੋਲ ਆਏ ਹਾਂ, ਕਦ ਲਈ ਆਏ? ਗੁਰੂ ਦੇ ਲੜ ਕਦ ਲਈ ਲੱਗੀਦਾ ਹੈ? ਗੁਰੂ ਜੀ ਕਿਰਪਾ ਸੰਭਾਲਣੀ ਸਿਖਾਉਂਦੇ ਨੇ। ਕਹਿੰਦੇ ਤੇਰੇ 'ਤੇ ਕਿਰਪਾ ਹੋ ਗਈ ਹੈ ਅਤੇ ਗੁਰੂ ਦੇ ਲੜ ਲੱਗ, ਕਿਰਪਾ ਸੰਭਾਲਣੀ ਸਿੱਖ ਲੈ। ਵੀ ਇਸ ਸਰੀਰ ਨੂੰ ਜਿਹਦੇ ਲਈ ਮਿਲਿਆ ਉਹਦੇ ਲਈ ਵਰਤੋਂ ਕਿਵੇਂ ਕਰਨੀ ਹੈ? ਸਰੀਰ 'ਤੇ ਮਿਲਿਆ ਸੀ ਪਰਮਾਤਮਾ 'ਚ ਮਿਲਣ ਲਈ, ਅਤੇ ਅਸੀਂ ਸਰੀਰ ਵਰਤਿਆ ਕਾਹਦੇ ਲਈ? ਅਸੀਂ ਪੈ ਗਏ ਝਮੇਲਿਆਂ 'ਚ। ਧਿਆਨ ਕਰਿਓ, ਆ ਚਿੜੀਆਂ ਕਾਂ ਕਬੂਤਰ ਉੱਡੀ ਫਿਰਦੇ ਆ, ਇਹ ਦਾਣਾ ਚੁਗਣ ਜਾਂਦੇ ਆ। ਜਦੋਂ ਦਾਣੇ ਚੁਗਦੇ ਆ ਨਾ, ਇਹ ਕਦੀ ਇਕੱਠੇ ਨਹੀਂ ਕਰਦੇ, ਕਦੀ ਇਕੱਠੇ ਨਹੀਂ ਕਰਦੇ। ਦਾਣਾ ਚੁਗਦੇ ਤਾਂ ਉੱਡ ਜਾਂਦੇ ਨੇ, ਹੱਸਦੇ ਖੇਡਦੇ ਉੱਡ ਜਾਂਦੇ ਨੇ। ਕੀ ਮਨ ਵਿੱਚ ਵਿਚਾਰ ਲੈਂਦੇ ਨੇ ਜਦੋਂ ਉੱਡਦੇ ਨੇ? ਕਹਿੰਦੇ ਚਲੋ ਚੱਲੀਏ, ਹੁਣ ਸ਼ਾਮਾਂ ਹੋ ਗਈ ਹੈ, ਜਾ ਕੇ ਆਪਣੇ ਅਲਨੇ 'ਚ ਰਾਤ ਗੁਜ਼ਾਰ ਲਈਏ। ਅੱਜ ਇੱਥੇ ਦਾਣਾ ਲੱਭਿਆ, ਕੱਲ੍ਹ ਕਿਤੇ ਹੋਰ ਲੱਭ ਜਾਏਗਾ। ਜਿਹਨੇ ਅੱਜ ਦਿੱਤਾ ਕੱਲ੍ਹ ਦੇਣ ਵਾਲਾ ਵੀ ਉਹ ਹੀ ਹੈ। ਪਰ ਇਨਸਾਨ, ਇਹਨੂੰ ਮਨੁੱਖ ਦਾ ਸਰੀਰ ਮਿਲ ਗਿਆ, ਇਹਦਾ 24 ਘੰਟੇ ਜੋੜਨ ਵੱਲ ਧਿਆਨ ਰਹਿੰਦਾ ਹੈ। ਪਰ ਅਸਲ ਦੇ ਵਿੱਚ ਪਰਮਾਤਮਾ ਨੇ ਜੋੜਨ ਲਈ ਇਹਨੂੰ ਕੁਝ ਹੋਰ ਕਿਹਾ ਸੀ। ਕਹਿਣ ਲੱਗੇ ਜਿਵੇਂ ਧਨ ਇਕੱਠਾ ਕਰਦਾ ਸੰਸਾਰੀ, ਪੈਸਾ ਜੋੜਦਾ ਹੈ ਕਦ ਲਈ? ਕਿ ਮੈਂ ਘਰ ਬਣਾ ਲਵਾਂ। ਹਰ ਇਨਸਾਨ ਕਹਿੰਦਾ ਉਹ ਇਨਸਾਨ ਕਹਦਾ ਜਿਹਦਾ ਆਪਣਾ ਘਰ ਨਹੀਂ। ਕਿਉਂ? ਤਾਂ ਨਾ ਵਜ੍ਹਾ ਤੁਹਾਨੂੰ ਕਿ ਤੂੰ ਬੰਦਾ ਆਪਣਾ ਘਰ ਨਹੀਂ ਬਣਾਇਆ ਤੱਕ, ਕਿਰਾਏ ਧੱਕੇ ਖਾਣ ਡਿਆ, ਅਤੇ ਆਪਾਂ ਨੂੰ ਸੱਟ ਲੱਗਦੀ ਕਿ ਯਾਰ ਲੋਕ ਮੈਨੂੰ ਤਾਂ ਨਾ ਮਾਰਨ ਰਹੇ ਨੇ, ਵੀ ਕਿਰਾਏ ਤੇ ਰਹੇ ਆਪਣਾ ਘਰ ਹੀ ਨਹੀਂ ਬਣਾਇਆ, ਅਤੇ ਮੈਂ ਜੋ ਮਰਜ਼ੀ ਹੋ ਜਾਏ ਮੈਂ ਰਾਤ ਦਿਨ ਇੱਕ ਕਰ ਦੇਣਾ, ਹੁਣ ਘਰ ਬਣਾਉਣਾ ਆਪਣਾ, ਲੋਕਾਂ ਦੇ ਤਾਨੇ ਨਹੀਂ ਸਣੇ। ਤਾਨੇ ਕਿਉਂ ਪੈਣ ਡਏ ਨੇ? ਇਨਸਾਨ ਨੂੰ ਤਾਨਾ ਕਿਉਂ ਪਿਆ? ਬਾਕੀ ਜਨਮਾਂ ਨੂੰ ਤਾਨੇ ਕਿਉਂ ਨਹੀਂ ਪਏ? ਕਦੀ ਕਿਸੇ ਨੇ ਡੰਗਰ ਨੂੰ ਕਿਉਂ ਨਹੀਂ ਕਿਹਾ ਕਿ ਡੰਗਰਾ ਤੈਨੂੰ ਕਦੀ ਇੱਧਰ ਬੰਨਦੇ, ਕਦੀ ਇੱਧਰ ਬੰਨਦੇ, ਤੂੰ ਆਪਣਾ ਘਰ ਕਿਉਂ ਨਹੀਂ ਬਣਾਇਆ ਬਈ? ਕਦੀ ਕਿਸੇ ਨੇ ਕੁੱਤੇ ਨੂੰ ਕਿਉਂ ਨਹੀਂ ਕਿਹਾ ਕਿ ਤੂੰ ਆਪਣਾ ਘਰ ਕਿਉਂ ਨਹੀਂ ਬਣਾਉਂਦਾ ਬਈ? ਨਹੀਂ ਨਾ ਕਹਿੰਦੇ। ਕਿਉਂ? ਇੱਕ ਇਨਸਾਨ ਨੂੰ ਤਾਨੇ ਕਿਉਂ ਪੈਂਦੇ ਨੇ? ਇਸ ਲਈ ਪੈਂਦੇ ਨੇ, ਕਹਿੰਦੇ ਇਨਸਾਨਾਂ ਜਿਵੇਂ ਧਰਤੀ ਉੱਤੇ ਧਨ ਇਕੱਠਾ ਕਰਕੇ ਤੈਨੂੰ ਤਾਨੇ ਪੈਂਦੇ ਆ, ਘਰ ਬਣਾਉਣਾ ਆਪਣਾ ਕਿਰਾਏ ਧੱਕੇ ਖਾਂਦਾ ਫਿਰਦਾ, ਇੱਦਾਂ ਹੀ ਆਤਮਾ ਨੂੰ ਤਾਨੇ ਪੈਂਦੇ ਨੇ। ਕਹਿੰਦੇ ਆਤਮਾ ਆਹ ਸਰੀਰ ਕਿਰਾਏ ਦੇ ਘਰ ਨੇ, ਇਸ ਸਰੀਰ ਵਿੱਚ ਰਹਿ ਕੇ ਕਿਤੇ ਨਾਮ ਦਾ ਧਨ ਇਕੱਠਾ ਕਰਕੇ ਤੂੰ ਵੀ ਤੇ ਸੱਚਖੰਡ ਜਗ੍ਹਾ ਬਣਾ ਲੈ, ਅਸਲੀ ਘਰ ਬਣਾ ਲਾ ਆਪਣਾ, ਇਸ ਲਈ ਤਾਨੇ ਪੈਂਦੇ ਨੇ। ਕਦੀ ਧਿਆਨ ਕਰਿਓ, ਇੱਕ ਇਨਸਾਨ ਆ, ਇੱਕ ਇਨਸਾਨ ਹੈ ਸਿਰਫ। ਜਦੋਂ ਇਨਸਾਨ ਜੰਮਦਾ ਨਾ, ਭਾਵੇਂ ਕੋਈ ਵੀ ਜੀਵ ਜੰਤੂ ਪੈਦਾ ਹੋਣ ਚਾਹੇ ਇਨਸਾਨ ਪੈਦਾ ਹੋਵੇ, ਸਾਰੇ ਨੰਗੇ ਪੈਦਾ ਹੁੰਦੇ। ਕੋਈ ਜੀਵ ਜੰਤੂ ਆਪਣੇ ਬੱਚੇ ਨੂੰ ਢੱਕਦਾ ਨਹੀਂ, ਪਰ ਇਨਸਾਨ ਆਪਣੇ ਬੱਚੇ ਨੂੰ ਢੱਕਦਾ ਹੈ, ਉਹਨੂੰ ਆਦਤ ਪਾਉਂਦਾ ਹੈ ਕਿ ਕੱਪੜੇ ਪਾਈਦੇ ਨੇ ਨੰਗੇ 'ਚ ਢੱਕ ਕੇ ਰੱਖੀ ਦਾ ਪੁੱਤਰ, ਕਿਹੜੀ ਗੱਲੋਂ। ਇਨਸਾਨ ਜਦੋਂ ਸ੍ਰਿਸ਼ਟੀ ਸ਼ੁਰੂ ਹੋਈ, ਇਨਸਾਨ ਦੇ ਕੁੱਤੇ ਇੱਕੋ ਜਿਹੇ ਤਰ੍ਹਾਂ ਫਿਰਦੇ ਸਨ, ਉਹ ਵੀ ਨੰਗੇ ਅਤੇ ਇਨਸਾਨ ਵੀ ਨੰਗੇ ਫਿਰਦੇ ਸਨ, ਪਰ ਇਨਸਾਨ ਨੂੰ ਚੁਗਤੀ ਮਿਲਦੀ ਗਈ, ਇਨਸਾਨ ਦੇ ਦਿਮਾਗ 'ਚ ਆਉਂਦਾ ਗਿਆ ਕਿ ਮੈਂ ਆਪਣਾ ਤਨ ਢੱਕਾਂ। ਕਿਉਂ ਇਨਸਾਨ ਦੇ ਮਨ 'ਚ ਕਿਉਂ ਆਇਆ ਬਾਈ, ਕੁੱਤੇ ਦੇ ਮਨ 'ਚ ਕਿਉਂ ਨਹੀਂ ਆਇਆ? ਇਨਸਾਨ ਦੇ ਮਨ 'ਚ ਇਸ ਕਰਕੇ ਆਇਆ, ਕਹਿੰਦੇ ਇਹੋ ਹੀ ਜਨਮ ਆ ਜਿਹਦੇ ਅੰਦਰ ਤਨ ਵੀ ਢੱਕ ਸਕਦਾ ਹੈ, ਇਹੋ ਹੀ ਜਨਮ ਆ ਜਿਹਦੇ ਅੰਦਰ ਆਪਣੇ ਕੀਤੇ ਪਾਪ ਅਤੇ ਮਾੜੇ ਕਰਮ ਵੀ ਢੱਕ ਸਕਦਾ ਹੈ। ਤਾਂ ਕਰਕੇ ਤੁਹਾਡੇ ਦਿਮਾਗ 'ਚ ਆ ਵੀ ਤਨ ਢੱਕ ਲੈ, ਇਹੋ ਹੀ ਜਨਮ ਆ, ਤਨ ਢੱਕ ਲੈ, ਇਹੋ ਜਨਮ ਜਿਹਦੇ ਅੰਦਰ ਕੀਤੇ ਪਾਪ ਅਤੇ ਮਾੜੇ ਕਰਮ ਵੀ ਢੱਕ ਲੈ। ਪਰ ਭੋਲਿਓ, ਤਨ ਜ਼ਰੂਰ ਢੱਕਿਆ, ਇਸ ਸੰਸਾਰ ਦੇ ਉੱਤੇ ਘਰ ਵੀ ਆਪਣਾ ਬਣਾ ਲਿਆ, ਪਰ ਭੋਲਿਓ ਧਨ ਇਕੱਠਾ ਨਹੀਂ ਕੀਤਾ। ਜਿਸ ਧਨ ਨਾਲ ਦਰਗਾਹ ਘਰ ਬਣਨਾ ਸੀ ਉਹਦੇ ਲਈ ਕੋਈ ਚਿੰਤਾ ਨਹੀਂ, ਉਹਦੇ ਲਈ ਕੋਈ ਟੈਨਸ਼ਨ ਨਹੀਂ। ਉਹਦੇ ਲਈ ਕੀ ਕਹਿੰਦਾ ਹੈ? ਕਹਿੰਦਾ ਚਾਰ ਦਿਨ ਜ਼ਿੰਦਗੀ ਮਿਲੀ ਹੱਸਣ ਖੇਡਣ ਲਈ, ਇਹ ਵੀ ਕਹਿੰਦਾ ਭਗਤੀ ਕਰਕੇ ਹੀ ਬਰਬਾਦ ਕਰ ਦਈਏ। ਵਾਹਿਗੁਰੂ, ਲੋਕ ਕਹਿੰਦੇ ਨੇ, ਕਹਿੰਦੇ ਹੱਸਣ ਖੇਡਣ ਨੂੰ ਜ਼ਿੰਦਗੀ ਮਿਲੀ ਹੈ, ਆਉਣੇ ਭਗਤੀਆਂ 'ਚ ਪੈ ਜਾਓ। ਭੋਲਿਓ, ਕਦੀ ਧਿਆਨ ਰੱਖਿਓ, ਜੇ ਤੁਹਾਡੇ ਮਨ ਦਾ ਭੁਲੇਖਾ ਹੈ, ਕੋਈ ਇਨਸਾਨ ਕਹਿੰਦਾ ਮੈਂ ਤਾਂ ਤੰਦਰੁਸਤ ਹਾਂ, ਮੈਨੂੰ ਕੀ ਹੋਇਆ, ਮੈਂ ਥੋੜ੍ਹੀ ਮਰਨਾ। ਕੋਈ ਇਨਸਾਨ ਬਿਮਾਰੀ ਨਾਲ ਨਹੀਂ ਮਰਦਾ, ਬਿਮਾਰੀ ਨਾਲ ਕੋਈ ਨਹੀਂ ਮਰਦਾ। ਅਸੀਂ ਵੇਖੀਏ, ਇੱਕ ਗੁਰਸਿੱਖ ਪਿਆਰੇ ਮਿਲੇ ਸਾਨੂੰ, ਕਹਿੰਦੇ ਬਾਬਾ ਜੀ ਸੁਣਿਆ ਕਿ ਕੈਂਸਰ ਹੋ ਜਾਵੇ ਦੋ ਤਿੰਨ ਮਹੀਨੇ ਬੰਦਾ ਕੱਢਦਾ, ਅਤੇ ਅਸੀਂ ਉਹਨੂੰ ਕਹਿ ਬੈਠੇ ਨਹੀਂ ਭਾਈ ਬਿਮਾਰੀ ਨਾਲ ਕੋਈ ਨਹੀਂ ਮਰਦਾ। ਅਤੇ ਅੱਗੋਂ ਪਤਾ ਕਹਿੰਦਾ, ਇਹ ਸੱਚ ਹੈ, ਕਹਿੰਦਾ ਬਿਮਾਰੀ ਨਾਲ ਕੋਈ ਨਹੀਂ ਮਰਦਾ, ਕਹਿੰਦਾ ਮੈਨੂੰ 26 ਸਾਲ ਤੋਂ ਕੈਂਸਰ ਹੈ, ਮੈਂ ਤਾਂ ਮਰਿਆ ਹੀ ਨਹੀਂ, 26 ਸਾਲ ਤੋਂ ਕੈਂਸਰ ਮੈਨੂੰ ਪਤਾ ਹੈ, ਮੈਂ ਦਵਾਈ ਖਾਂਦਾ, ਮੈਨੂੰ ਮੈਂ ਤਾਂ ਮਰਿਆ ਹੀ ਨਹੀਂ। ਕਹਿੰਦਾ ਮੈਂ ਆਪ ਕਹਿੰਦਾ ਦਵਾਈ ਬਿਮਾਰੀ ਨਾਲ ਨਹੀਂ ਕੋਈ ਮਰਦਾ, ਮਰਦਾ ਜਦੋਂ ਆਉਂਦੀ ਹੈ, ਇਕੱਲੇ ਆਵੇ ਨਾਨਕਾ ਸੱਤੇ ਉੱਠੀ ਜਾਏ। ਭਾਈ ਕਦੀ ਵੇਖਿਆ ਜੇ ਕੋਈ ਚੰਗਾ ਭਲਾ ਬੰਦਾ ਤੰਦਰੁਸਤ ਬੰਦਾ ਸੁੱਤਾ ਹੀ ਸੌਂ ਜਾਂਦਾ, ਸਵੇਰੇ ਉੱਠ ਕੇ ਬਹਾਨੇ ਲੱਭਦੇ ਫਿਰਦੇ ਹੋ, ਡਾਕਟਰ ਕਹਿੰਦਾ ਸਾਈਲੈਂਟ ਅਟੈਕ ਹੋ ਗਿਆ ਇਹਨੂੰ। ਭੋਲਿਆ, ਇਹ ਤੇਰੀ ਖੇਡ, ਕੀ ਹੋਇਆ ਇਹਨੂੰ, ਇਹ ਰੱਬ ਹੀ ਜਾਣਦਾ ਕੀ ਹੋਇਆ ਇਹਨੂੰ। ਕਿਉਂ ਕਿ ਕਦੀ ਚੇਤੇ ਰੱਖ, 24 ਘੰਟੇ ਮੌਤ ਸਾਹਮਣੇ ਰੱਖ, ਆਪਣੇ ਮਨ 'ਚ ਪੰਕਤੀ ਵਿਸਾਲਾ, ਜੇ ਰੱਬ ਲੱਭਣਾ ਹੀ ਤੇ ਹਮ ਆਦਮੀ ਹੈ ਇੱਕ ਦਮੀ, ਜੇ ਤੁਹਾਡੇ ਮਨ ਵਿੱਚ ਇਹ ਪੰਕਤੀ ਟਿਕ ਜੇ ਹਮ ਆਦਮੀ ਹੈ ਇੱਕ ਦਮੀ, ਤਾਂ ਭਗਤੀ ਹੋ ਸਕਦੀ ਹੈ, ਤਾਂ ਸਿਮਰਨ ਹੋ ਸਕਦਾ ਹੈ। ਤੁਹਾਡੇ ਤੇ ਮਨ ਵਿੱਚ ਟਿਕਿਆ ਜੇ, ਉਮਰ ਹੀ ਬੜੀ ਬਾਕੀ ਹੈ, ਅਜੇ ਤਾਂ ਬਥੇਰੀ ਉਮਰ ਪਈ ਹੈ। ਕੋਈ ਕਹਿੰਦਾ ਮੈਂ ਤਾਂ ਨਿਕਾ ਜਿਹਾ, ਭਾਈ ਤੁਸੀਂ ਆਪਣੀ ਮਰਜ਼ੀ ਨਾਲ ਹੀ ਸਾਲ ਫਿਕਸ ਕਰ ਲੈਣੇ ਵੀ ਇੰਨੇ ਕੁ ਸਾਲ ਤੱਕ ਬੰਦਾ ਜਿੰਦਾ ਰਹਿੰਦਾ। ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਕਿ ਗੁਰੂ ਜੀ ਆਪ ਜੀ ਨੂੰ ਦੱਸਦੇ ਨੇ ਕਿ ਪੁਰਾਣੀ ਕੋਈ ਇਹੋ ਜਿਹਾ ਸਮਾਂ ਨਹੀਂ ਹੈ, ਕੋਈ ਉਮਰ ਇਹੋ ਜਿਹੀ ਨਹੀਂ ਹੈ। ਗੁਰੂ ਜੀ ਕਹਿੰਦੇ ਨੇ ਕਿ ਕੋਈ ਇਹੋ ਜਿਹਾ ਟਾਈਮ ਨਹੀਂ ਹੈ ਜਿਹਦੇ ਵਿੱਚ ਤੂੰ ਕਵੇਂ ਵੀ ਇੰਨਾ ਟਾਈਮ ਫਿਕਸ ਆ, ਇੰਨੀ ਉਮਰ ਫਿਕਸ ਆ, ਇੰਨੇ ਸਾਲ ਫਿਕਸ ਆ, ਇੰਨੇ ਸਵਾਸ ਫਿਕਸ ਹੈ। ਬਈ ਜੋ ਕੁਛ ਪਤਾ ਹੈ ਉਹ ਪਰਮਾਤਮਾ ਨੂੰ ਪਤਾ ਹੈ ਵੀ ਕਿੰਨੇ ਸਵਾਸ ਦੇਣੇ ਨੇ ਉਹਨੇ, ਇਹ ਉਹਨੂੰ ਪਤਾ ਹੈ। ਬੱਚਾ ਜੰਮਦਾ ਹੀ ਕੋਈ ਬਿਮਾਰੀ ਨਹੀਂ ਲੱਗੀ, ਜੰਮਦਾ ਹੀ ਮਾਂ ਦੇ ਪੇਟ 'ਚੋਂ ਬਾਹਰ ਆਉਂਦਾ ਅੱਧਾ ਘੰਟਾ ਜਿੰਦਾ ਰਹਿੰਦਾ ਮਰ ਜਾਂਦਾ, ਉਹਨੂੰ ਕਿਹੜੀ ਬਿਮਾਰੀ ਲੱਗੀ ਸੀ ਬਈ? ਇਹੋ ਜਿਹਾ ਕੁਛ ਨਹੀਂ ਹੈਗਾ। ਓਲਿਓ ਜਿਹੜਾ ਸਵਾਸ ਅੰਦਰ ਆਇਆ ਇਹ ਸਾਡਾ ਹੈ, ਅਤੇ ਜਿਹੜਾ ਸਵਾਸ ਅਜੇ ਮਿਲਿਆ ਹੀ ਨਹੀਂ ਉਹਦੀ ਉਮੀਦ ਕਰਕੇ ਬਹਿ ਜਾਂਦੇ ਹੋ। ਕਹਿੰਦਾ ਕੱਲ੍ਹ ਨੂੰ ਸਹੀ, ਕੱਲ੍ਹ ਨੂੰ ਗੁਰੂ ਦੇ ਲੜਨ ਲੱਗ ਜਾਂਗੇ, ਕੱਲ੍ਹ ਤੋਂ ਸਹੀ ਕਹਿੰਦੇ, ਕੱਲ੍ਹ ਤੋਂ ਨਾਮ ਸਿਮਰਨ ਸ਼ੁਰੂ ਕਰ ਦਿਆਂਗੇ। ਭੋਲਿਓ ਕੱਲ੍ਹ ਵੇਖਿਆ ਹੀ ਨਹੀਂ, ਜਿਹਦੇ ਬਾਰੇ ਪਤਾ ਨਹੀਂ ਹੈ ਉਹਦੀ ਉਮੀਦ ਲਾ ਕੇ ਬਹਿ ਗਿਆ ਵਰਤਣ ਦੀ, ਅਤੇ ਜਿਹੜਾ ਅੰਦਰੇ ਆ ਗਿਆ ਨਾ ਉਹਦੇ ਬਾਰੇ ਕੋਈ ਉਮੀਦ ਨਹੀਂ, ਉਹਨੂੰ ਵਰਤਣਾ ਨਹੀਂ ਚਾਹੁੰਦਾ। ਕੋਈ ਵਿਰਲਾ ਹੀ ਕਹਿੰਦਾ ਬਈ ਹੁਣ ਤਾਂ ਜਿਹੜਾ ਸਾਹ ਆਇਆ ਇਹਦੀ ਵਰਤੋਂ ਕਰ ਲਈਏ, ਕਿ ਕਿਹੜੇ ਅੱਗੇ ਆਉਣਾ ਕਿ ਨਹੀਂ ਆਉਣਾ ਪਤਾ ਕੋਈ ਨਹੀਂ। ਸੋ ਭਾਈ ਉੱਤਮ ਦਾਤ ਜਿਹੜਾ ਸਵਾਸ ਤੁਹਾਡੇ ਅੰਦਰ ਆ ਗਿਆ ਨਾ, ਇਹੀ ਤੁਹਾਡਾ ਆਪਣਾ ਜੇ, ਇਹੀ ਤੁਹਾਡਾ ਸਭ ਕੁਛ ਜੇ, ਜਿਹੜਾ ਅਜੇ ਆਇਆ ਹੀ ਨਹੀਂ ਉਹਦੀ ਉਮੀਦ ਕਰਕੇ ਕੀ ਬੈਠੇ ਹੋ, ਉਹਦਾ ਤਾਂ ਪਤਾ ਹੀ ਨਹੀਂ ਆਉਣਾ ਕਿ ਨਹੀਂ ਆਉਣਾ। ਸੋ ਵੱਡਿਆਂ ਭਾਗਾਂ ਵਾਲਿਓ, ਜਿਹਨਾਂ ਨੂੰ ਸੁੰਦਰ ਦਾਤ ਮਿਲੀ ਹੈ, ਮਨੁੱਖ ਦਾ ਸਰੀਰ ਇੰਨੀ ਵੱਡੀ ਦਾਤ ਮਿਲੀ ਹੈ, ਅਤੇ ਗੁਰੂ ਜੀ ਇਸ ਸਰੀਰ ਦੀ ਵਡਿਆਈ ਕਰਦੇ ਅਗਲੀ ਪੰਕਤੀ ਦੇ ਅੰਦਰ, ਕਹਿੰਦੇ ਮਹਾਂ ਬਿਖਮ ਅਗਨ ਕਾ ਸਾਗਰ ਇਸ 'ਤੇ ਪਾਰ ਉਤਾਰਿਓ। ਮਹਾਂ ਬਿਖਮ ਅਗਨ ਕਾ ਸਾਗਰ, ਬਿਖਮ ਕਰੜਾ ਬਹੁਤ ਔਖਾ, ਅਗਨ ਕਾ ਸਾਗਰ ਕਹਿੰਦੇ ਜਿਹੜਾ ਚੱਸ ਦਾ ਗੇੜ ਹੈ ਨਾ ਇਹ ਬੜਾ ਔਖਾ ਅੱਗ ਦਾ ਸਾਗਰ ਹੈ, ਇਹ 'ਚੋਂ ਲੰਘਣਾ ਬੜਾ ਔਖਾ ਹੀ, ਪਰ ਧਿਆਨ ਕਰੀ ਆਲੇ ਤੈਨੂੰ ਮਨੁੱਖ ਦਾ ਸਰੀਰ ਦੇਤਾ ਨਾ, ਕਿਸ 'ਤੇ ਪਾਰ ਉਤਾਰਿਓ। ਕਹਿੰਦੇ ਇਸ ਔਖੇ ਸੰਸਾਰਿਕ ਰੂਪੀ ਸਮੁੰਦਰ ਵਿੱਚੋਂ ਲੰਘਣ ਤੈਨੂੰ ਪਰਮਾਤਮਾ ਨੇ ਦਾਤ ਦਿੱਤੀ, ਵੀ ਐਸ਼ ਸਰੀਰ ਦੇ ਵਿੱਚ ਤੂੰ ਆ ਕੇ ਇਸ ਅੱਗ ਭਰੇ ਔਖੇ ਸਮੁੰਦਰ 'ਚੋਂ ਪਾਰ ਲੰਘ ਸਕਦਾ, ਪਾਰ ਜਾ ਸਕਦਾ। ਪਰ ਜਾ ਕਿਵੇਂ ਸਕਦਾ ਹੈ? ਜੇ ਤੂੰ ਇਸ ਸਰੀਰ ਅੰਦਰ ਗੁਰੂ ਦੇ ਲੜ ਲੱਗ ਕੇ ਅਤੇ ਗੁਰੂ ਦੇ ਆਖੇ ਲੱਗ ਜਾਏ। ਅਸੀਂ ਨਾਮ ਸਿਮਰਨ ਨਹੀਂ ਕਰਦੇ, ਬਾਕੀ ਸਭ ਕੁਝ ਕਰੀ ਜਾਂਦੇ ਹਾਂ, ਨਾਮ ਦੀਆਂ ਪੰਕਤੀਆਂ ਗਾਈ ਜਾਂਦੇ ਹਾਂ, ਪਰ ਨਾਮ ਦਾ ਪਤਾ ਨਹੀਂ ਹੈ। ਨਾਮ ਤਾਂ ਇੱਕ ਸ਼ਬਦ ਆ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਮ, ਇੱਕ ਸ਼ਬਦ ਹੀ ਖੇਡ ਆ। ਬੋਲਿਓ ਗੁਰੂ ਗ੍ਰੰਥ ਸਾਹਿਬ ਜੀ ਵੀ ਉਸ ਨਾਮ ਲਈ ਲਿਖੇ ਗਏ, ਪਰ ਅਸੀਂ ਨਾਮ ਤੋਂ ਭੁੱਲ ਗਏ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਓਂਕਾਰ ਲਿਖ ਕੇ ਤਾਂ ਕੀ ਲਿਖਿਆ? ਕਹਿੰਦੇ ਸਤ ਨਾਮ। ਕਹਿੰਦੇ ਅਗਰ ਉਸ ਪਰਮਾਤਮਾ ਤੋਂ ਇਲਾਵਾ ਕੋਈ ਸਤ ਹੈ ਕੱਲ ਯੁਗ ਦੇ ਅੰਦਰ ਤਾਂ ਕੌਣ ਆ? ਕਹਿੰਦੇ ਨਾਮ। ਕੀ ਅਸੀਂ ਨਾਮ ਸਿਮਰਨ ਕੀਤਾ? ਕੀ ਸਾਨੂੰ ਲੋੜ ਪਈ? ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਸਵੇਰੇ ਉੱਠਦੇ ਹਾਂ, ਪਾਠ ਕਰਦੇ ਹਾਂ, ਗੁਰੂ ਜੀ ਨੇ ਪਰੰਪਰਾ ਚਲਾਈ ਹੋਈ ਹੈ, ਜਦੋਂ ਕਹਿੰਦੇ ਬਾਣੀ ਪੜ੍ਹਦਾ ਸਮਾਪਤੀ ਕਰਦਾ ਤਾਂ ਸਲੋਕ ਜ਼ਰੂਰ ਪੜ੍ਹ, ਜੇ ਚਾਹੁੰਦਾ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਪੜ੍ਹ ਲਿਆ ਪੰਕਤੀ ਨੂੰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਪਰ ਨਾਮ ਸਿਮਰਨ ਨਹੀਂ ਕੀਤਾ, ਨਾਮ ਸਿਮਰਨ ਨਹੀਂ ਕੀਤਾ, ਪਾਠ ਕੀਤਾ ਤਾਂ ਵਿਹਲਾ ਹੋ ਗਿਆ, ਵਿਹਲੇ ਨਹੀਂ ਹੋਈਦਾ। ਸਵੇਰੇ ਉੱਠੇ ਪਾਠ ਕੀਤਾ ਤਾਂ ਕੰਮ ਸ਼ੁਰੂ ਹੋਇਆ, ਕਿਉਂਕਿ ਗੁਰੂ ਜੀ ਆਪ ਕਹਿੰਦੇ ਫਿਰ ਚੜ੍ਹੇ ਤੇ ਉਸ ਗੁਰਬਾਣੀ ਗਾਵੇ ਤਾਂ ਸਮਾਪਤੀ ਨਹੀਂ ਕਰ ਦਿੱਤੀ ਇੱਥੇ, ਜੇ ਤੂੰ ਗੁਰਬਾਣੀ ਗਾ ਲਈ ਤਾਂ ਸਮਾਪਤੀ ਹੋ ਗਈ, ਕੰਮ ਨਿਬੜ ਗਿਆ, ਨਹੀਂ ਅਗਲੀ ਪੰਕਤੀ ਨਾਲ ਲਿਖ ਦਿੱਤੀ। ਕਹਿੰਦੇ ਬਹਿੰਦੇ ਹਾਂ ਉੱਠਦੇ ਹਾਂ ਹਰ ਨਾਮ ਉੱਥੇ ਆਵੇ, ਕਹਿੰਦੇ ਵੀ ਇੱਦਾਂ ਕਰ, ਸਵੇਰੇ ਉੱਠਿਆ ਗੁਰਬਾਣੀ ਗਾ ਲਈ, ਹੁਣ ਬਹਿੰਦਾ ਉੱਠਦਾ, ਕਹਿੰਦਾ ਬਹਿਣਾ ਉੱਠਣਾ ਕਿਹਨੂੰ ਕਹਿੰਦੇ ਆ? ਬਹਿਣਾ ਕੰਮ ਤੋਂ ਵਿਹਲਾ, ਉੱਠਣਾ ਕੰਮ ਕਰ ਕਰਦਾ। ਬਹਿਣਾ ਉੱਠਣਾ ਦੋ ਰੂਪ ਆ, ਸਵਾਸ ਅੰਦਰ ਆਉਂਦਾ ਤੇ ਬੈਠਾ, ਬਾਹਰ ਆਉਂਦਾ ਤੇ ਉੱਠਦਾ ਏ। ਕਹਿੰਦੇ ਇਹਦੇ ਸਵਾਸ ਦੇ ਨਾਲ ਵੀ, ਬਹਿਣ ਉੱਠਣ ਦੇ ਨਾਲ ਸਾਸ ਸਾਸ ਸਿਮਰੋ ਗੋਬਿੰਦ, ਕਿ ਭਾਈ ਨਾਮ ਸਿਮਰਨ ਕਰੋ। ਸੋ ਭਾਈ ਕੱਲ ਯੁਗ ਦੇ ਅੰਦਰ ਦਾਤ ਰੱਬ ਕਾ ਸਿਮਰਨ ਸਭ ਤੋਂ ਉੱਚਾ, ਜੇ ਸਿਮਰਨ ਹੀ ਨਹੀਂ ਕਰਦੇ ਕਰਦੇ ਕੀ ਅਸੀਂ? ਸੋ ਗੁਰੂ ਪਿਆਰਿਓ, ਗੁਰੂ ਦੇ ਲੜ ਲੱਗੋ, ਗੁਰੂ ਵਾਲੇ ਬਣੋ, ਔਰ ਗੁਰੂ ਦੇ ਦਰਸਾਏ ਮਾਰਗ 'ਤੇ ਚੱਲੋ। ਗੁਰੂ ਗ੍ਰੰਥ ਸਾਹਿਬ ਜੀ ਕੱਲ ਜੇ ਉਹਦੇ ਇੱਕੋ ਹੀ ਗੱਲ ਕਰਦੇ ਨੇ, ਕੱਲ ਕੇਵਲ ਨਾਮ ਆਧਾਰ, ਕੱਲ ਕੇਵਲ ਤਾਂ ਕੇਵਲ ਨਾਮ ਦਾ ਆਸਰਾ ਹੈ। ਸੋ ਭਾਈ ਨਾਮ ਸਿਮਰਨ ਕਰੋ, ਮਲਕ ਚੜ੍ਹਦੀਆਂ ਕਲਾ ਕਰੇ, ਉਹ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।